ਕਰੋ ਸਭ ਹੀ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਮੌਕੇ ਦੇ ਮਾਲਕ ਨੂੰ ਯਾਦ ਕਰੋ, ਗੁਰੂ ਨਾਨਕ ਪਾਤਸ਼ਾਹ ਜੀ ਦੀ ਉਸ ਰਾਜ ਯੋਗ ਗੁਰਗੱਦੀ ਦੇ ਉੱਪਰ ਸੁਸ਼ੋਭਿਤ ਜੋ ਪਾਤਸ਼ਾਹ ਹਨ, ਜੋ ਅੱਜ ਦੇ ਅਜਿਹੇ ਕਲੂ ਕਾਲ ਵਿੱਚ ਸਾਡੇ ਉੱਪਰ ਬਖਸ਼ਿਸ਼ ਕਿਰਪਾ ਕਰ ਰਹੇ ਨੇ। ਅਜਿਹਾ ਸਮਾਂ ਜੀ ਨਿੰਦਾ ਚੁਗਲੀ ਇਤਿਆਦਿ ਅਜਿਹੇ ਬੁਰੇ ਕਰਮ ਪੂਰੇ ਜ਼ੋਰਾਂ ਦੇ ਉੱਪਰ ਨੇ, ਫਿਰ ਵੀ ਅਸੀਂ ਜੇ ਕੋਈ ਕਰਮ ਕਰ ਰਹੇ ਹਾਂ, ਸਾਧ ਸੰਗਤ ਦੇ ਰੂਪ ਵਿੱਚ ਜੁੜ ਕੇ ਬੈਠੇ ਹਾਂ, ਇਹ ਉਸ ਪਾਤਸ਼ਾਹ ਜੀ ਦੀ ਕਿਰਪਾ ਹੈ। ਸੋ ਉਹਨਾਂ ਸਤਿਗੁਰਾਂ ਨੂੰ ਧੰਨ ਕਹੀਏ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਜਦੋਂ ਸਤਿਗੁਰੂ ਜੀ ਦੀ ਉਸ ਪਵਿੱਤਰ ਗੁਰਬਾਣੀ ਨੂੰ ਪੜ੍ਹਨ ਤੋਂ ਬਾਅਦ ਇੱਕ ਅਜਿਹਾ ਆਨੰਦ, ਇੱਕ ਅਜਿਹਾ ਰਸ ਉਤਪੰਨ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਬੜਾ ਵਧੀਆ ਫੁਰਮਾਨ ਕਰਦੇ ਨੇ ਕਿ ਇੱਕ ਪਾਸੇ ਪੂਰੀ ਲੋਕਾਈ, ਪੂਰੀ ਦੁਨੀਆ ਜੋ ਹੈ ਉਸ ਪਰਮੇਸ਼ਵਰ ਨੂੰ ਲੱਭਣ ਦੇ ਯਤਨ ਕਰ ਰਹੀ ਸੀ। ਕਈ ਤਰ੍ਹਾਂ ਦੇ ਵਸੀਲੇ ਕੀਤੇ, ਕਈ ਤਰ੍ਹਾਂ ਦੇ ਅਜਿਹੇ ਕਰਮ ਕਿ ਸ਼ਾਇਦ ਕਿਤੇ ਉਹ ਅਲੱਭ ਵਸਤੂ, ਦੁਰਲੱਭ ਵਸਤੂ, ਅਜਿਹਾ ਅਸਥਾਨ ਜਿੱਥੇ ਪਹੁੰਚਣਾ ਮੁਸ਼ਕਿਲ ਹੈ ਉੱਥੇ ਪਹੁੰਚ ਜਾਈਏ, ਕਿਤੇ ਉਸ ਸਤਿਗੁਰੂ ਦੇ ਦਰਸ਼ਨ ਹੋ ਜਾਣ ਜਿਹੜਾ ਬਹੁਤ ਮੁਸ਼ਕਿਲ ਹੈ, ਕਿਤੇ ਬਖਸ਼ਿਸ਼ ਹੋ ਜਾਏ, ਉਸ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਏ। ਬਹੁਤ ਸਾਰੇ ਯਤਨ ਕੀਤੇ ਜਾ ਰਹੇ ਸੀ। ਜੋਗੀ ਭੋਗੀ ਕਾਪੜੀ ਕਿਆ ਭਵੈ ਦਿਸ ਅੰਤਰ, ਗੁਰ ਕਾ ਸ਼ਬਦ ਨਾਚੀ ਨਹੀਂ ਤਤ ਸਾਰ ਨਿਰੰਤਰ। ਪਾਤਸ਼ਾਹ ਜੀ ਨੇ ਜਦੋਂ ਅਜਿਹੇ ਲੋਕਾਂ ਨੂੰ ਵੇਖਿਆ ਤੇ ਸਤਿਗੁਰੂ ਕਹਿਣ ਲੱਗੇ, ਹੇ ਜੋਗੀ ਭੋਗੀ ਤੋਂ ਭਾਵ ਹੇ ਦੁਨੀਆਂ ਦੇ ਭੋਗਾਂ ਵਿੱਚ ਗ੍ਰਸਤ ਇਨਸਾਨ, ਕੀ ਤੂੰ ਸਾਰੇ ਦਿਸ਼ਾ ਅੰਤਰ ਦਸ ਦਿਸ਼ਾਵਾਂ ਦੇ ਵਿੱਚ ਹਰ ਇੱਕ ਦਿਸ਼ਾ ਵਿੱਚ ਦੌੜਿਆ ਫਿਰਦੈ, ਤੂੰ ਗੁਰੂ ਦੇ ਉਸ ਸ਼ਬਦ ਨੂੰ ਨਹੀਂ ਜਾਣਦਾ, ਚੀਨਦਾ ਭਾਵ ਪਹਿਚਾਨਦਾ ਨਹੀਂ। ਫਿਰ ਸਾਹਿਬ ਨੇ ਇੱਕ ਪਾਸੇ ਹੋਰ ਨਿਗਾਹ ਮਾਰੀ, ਜਿੱਥੇ ਆ ਕੇ ਕੁਛ ਲੋਕ ਜਿਨ੍ਹਾਂ ਨੇ ਇਹ ਸੋਚਿਆ ਕਿ ਸ਼ਾਇਦ ਵਿੱਦਿਆ ਦੇ ਬਲ ਦੇ ਨਾਲ ਉਸ ਪਰਮਾਤਮਾ ਨੂੰ ਵਸ ਵਿੱਚ ਕਰ ਲਈਦਾ ਹੈ, ਉਹ ਲੋਕ ਬਹੁਤ ਵਿਦਵਾਨ ਬਣ ਗਏ, ਬੜੀ ਵਿੱਦਿਆ ਨੂੰ ਕੰਠਸਥ ਕੀਤਾ, ਬਹੁਤ ਸਾਰੇ ਗ੍ਰੰਥ ਜਿਹੜੇ ਨੇ ਮੂੰਹ ਜ਼ੁਬਾਨੀ ਯਾਦ ਹੋ ਗਏ, ਪਰ ਇੱਥੇ ਆ ਕੇ ਕੁਛ ਹੋਰ ਹੀ ਕਰਮ ਹੋ ਗਿਆ, ਪਰਮਾਤਮਾ ਦੇ ਨਾਲ ਨੇੜਤਾ ਹੋਣੀ ਸੀ, ਬਹੁਤ ਜ਼ਿਆਦਾ ਦੂਰੀ ਵੱਧ ਗਈ, ਕਿਤੇ ਆ ਕੇ ਉਸ ਪਰਮਾਤਮਾ ਦੇ ਵਿੱਚ ਅਭੇਦ ਹੋਣਾ ਸੀ, ਉਹਦੇ ਵਿੱਚ ਬਿਲਕੁਲ ਮਿਸ਼ਰਿਤ ਹੋ ਜਾਣਾ ਸੀ। ਪਰ ਰੌਲਾ ਇਹ ਪਿਆ, ਜਦੋਂ ਇਨਸਾਨ ਨੇ ਇਤਨੀ ਵਿੱਦਿਆ ਨੂੰ ਪੜ੍ਹ ਲਿਆ, ਉਹ ਕੰਠਸਥ ਕਰ ਲਈ, ਉਹ ਵਿੱਦਿਆ ਜੋ ਸੀ ਕਿਤੇ ਉਹਨੇ ਅੰਧੇਰੇ ਰਸਤਿਆਂ ਦਾ ਚਾਨਣ ਬਣਨਾ ਸੀ, ਕਿਤੇ ਭੁੱਲੇ ਹੋਏ ਇਨਸਾਨ ਨੂੰ ਰਸਤਾ ਵਿਖਾਉਣ ਦਾ ਕੰਮ ਕਰਨਾ ਸੀ, ਕਿਤੇ ਉਸ ਪਿਆਰੇ ਦੀ ਯਾਦ ਦਿਵਾਉਣੀ ਸੀ। ਪਰ ਉਹ ਜੋ ਵਿੱਦਿਆ ਸੀ ਉਹ ਹਿਰਦੇ ਵਿੱਚ ਵਸਣ ਦੀ ਬਜਾਏ ਸਿੱਧਾ ਦਿਮਾਗ ਦੇ ਉੱਤੇ ਭਾਰੀ ਹੋ ਗਈ। ਹੁਣ ਉੱਥੇ ਆ ਕੇ ਬ੍ਰਹਮਾ ਵਿਸ਼ਨੂੰ ਆਦਿਕ ਫਲਾਣਾ ਉਹ ਇਸ ਤਰ੍ਹਾਂ ਦੇ, ਬਾਵਨ ਭਗਵਾਨ ਧਰਤੀ ਤੇ ਆ ਕੇ ਇਸ ਤਰ੍ਹਾਂ ਦਾ ਕਿਉਂ ਕੀਤਾ, ਵਿਸ਼ਨੂੰ ਭਗਵਾਨ ਨੇ ਇਸ ਤਰ੍ਹਾਂ ਕਿਉਂ ਕੀਤਾ, ਰਾਮਚੰਦਰ ਭਗਵਾਨ ਦੇ ਵਿੱਚ ਇਹ ਔਗਣ ਇਹ ਗੁਣ ਨੇ। ਸੋ ਉਹ ਵਿੱਦਿਆ ਨੇ ਵੀ ਕੁਛ ਨਾ ਕੀਤਾ ਤੇ ਸਾਹਿਬ ਕਹਿੰਦੇ ਨੇ, ਪੰਡਿਤ ਪਾਧੇ ਜੋਏ ਸੀ ਨਿਤ ਪੜ ਹੈ ਪੁਰਾਣਾ। ਹੇ ਪੰਡਿਤ, ਹੇ ਪਾਂਧੇ, ਹੇ ਜੋਤਸ਼ੀ, ਤੂੰ ਨਿਤ ਕਈ ਤਰ੍ਹਾਂ ਦੇ ਕਰਮ ਕਰਦਾ ਹੈ, ਬਹੁਤ ਸਾਰੇ ਗ੍ਰੰਥਾਂ ਨੂੰ ਵਾਚਦਾ ਹੈ, ਪਰ ਯਾਦ ਰੱਖ ਅੰਤਰ ਬ੍ਰਹਮ ਨਾ ਚੀਨਹੀ ਘੱਟ ਬ੍ਰਹਮ ਲੁਕਾਣਾ, ਅੰਤਰ ਵਸਤੂ ਨਾ ਚੀਨਹੀ ਘੱਟ ਬ੍ਰਹਮ ਲੁਕਾਣਾ, ਅੰਦਰ ਦੀ ਵਸਤੂ ਨੂੰ ਨਹੀਂ ਤੂੰ ਜਾਣਦਾ। ਤੂੰ ਵੇਦ ਆਦਿਕ ਪੜ੍ਹ ਕੇ ਸਿਰਫ ਆਪਣੀ ਜੋ ਚੇਤਨ ਸੱਤਾ ਹੈ ਤੇਰੀ, ਜੋ ਤੇਰੀ ਸੋਚ ਹੈ, ਆਪਣੀ ਇਸ ਸੋਚ ਨੂੰ ਤੂੰ ਬਾਹਰ ਫੈਲਾ ਲਿਆ, ਹਰ ਪਾਸੇ ਗ੍ਰੰਥਾਂ ਦੇ ਵਿੱਚ ਜਾ ਕੇ ਡੁੱਬ ਗਿਆ, ਪਰ ਜੋ ਗ੍ਰੰਥਾਂ ਦੇ ਵਿੱਚ ਸਾਰ ਦਿੱਤਾ ਸੀ ਉਸ ਸਾਰ ਨੂੰ ਨਾ ਜਾਣਿਆ। ਉਸ ਤੋਂ ਬਾਅਦ ਸਤਿਗੁਰੂ ਜੀ ਨੇ ਵੇਖਿਆ ਕਿ ਇਹ ਲੋਕਾਂ ਦਾ ਹਜੇ ਬਖੇੜਾ ਝਗੜਾ ਮੁੱਕਿਆ ਨਹੀਂ ਸੀ, ਇੱਕ ਹੋਰ ਫਿਰਕਾ ਉੱਠਿਆ ਜਿਹੜੇ ਸੋਚਦੇ ਸੀ ਕਿ ਸ਼ਾਇਦ ਜੇ ਪੰਡਿਤ ਲੋਕ ਆਦਿਕ ਨਹੀਂ ਉਸ ਪਰਮਾਤਮਾ ਨੂੰ ਪਾ ਸਕੇ, ਜੇ ਜੋਗੀ ਯਤੀ ਆਦਿਕ ਨਹੀਂ ਪਾ ਸਕੇ, ਅਸੀਂ ਇੱਕ ਨਵਾਂ ਵਸੀਲਾ ਕਰਦੇ ਹਾਂ ਉਹਦੇ ਨਾਲ ਉਹ ਅਵਸ਼ ਮਿਲੇਗਾ। ਜਿੱਥੇ ਆ ਕੇ ਇਹ ਲੋਕ ਯਤਨ ਕਰ ਰਹੇ ਸੀ, ਠੀਕ ਹੈ ਸਾਧ ਸੰਗਤ ਜੀ ਕਰੋ ਯਤਨ ਜੇ ਹੋਏ ਮਿਹਰਬਾਨਾ, ਠੀਕ ਹੈ ਯਤਨ ਕਰਨਾ ਚਾਹੀਦਾ, ਪਰ ਯਾਦ ਰੱਖਣਾ ਇਹ ਲੋਕ ਯਤਨ ਦੇ ਨਾਲ ਨਾਲ ਸਿਰਫ ਇੱਥੇ ਆ ਕੇ ਟਿਕ ਗਏ ਸੀ, ਜੋ ਕਰਨ ਵਾਲੇ ਹਾਂ ਅਸੀਂ ਹਾਂ। ਇਹਨਾਂ ਦੇ ਅੰਦਰ ਹਉਮੈ ਨੇ ਮੈਂ ਮੇਰੀ ਨੇ ਘਰ ਕਰ ਲਈ ਸੀ। ਔਰ ਤੁਸੀਂ ਜਾਣਦੇ ਹੋ ਕਿ ਉਸ ਹਰੀ ਨੂੰ ਹਰਜੂ ਅਹੰਕਾਰ ਨਾ ਭਾਵਈ, ਉਸ ਹਰੀ ਨੂੰ ਹੰਕਾਰ ਚੰਗਾ ਨਹੀਂ ਲੱਗਦਾ। ਤੇ ਫਿਰ ਕੀ ਇਹਨਾਂ ਦੇ ਵੇਦ ਗ੍ਰੰਥ, ਕੀ ਉਸ ਬਾਣੀਆਂ, ਉਸ ਤਪੱਸਿਆ ਨੇ ਕੰਮ ਆਉਣਾ ਸੀ। ਫਿਰ ਸਾਹਿਬ ਨੇ ਉਚਾਰਿਆ ਇੱਕ ਤਪਸੀ ਬਨ ਮਹਿ ਤਪ ਕਰ ਹੈ ਨਿਤ ਤੀਰਥ ਵਾਸਾ। ਤਪਸਵੀ ਵੱਲ ਜਦੋਂ ਵੇਖਿਆ, ਉਸ ਤਪਸਵੀ ਨੇ ਕੀ ਆਪਣਾ ਵੇਸ ਭੂਸ਼ਾ ਬਣਾਈ ਹੋਈ ਸੀ, ਜੰਗਲਾਂ ਵਿੱਚ ਜਾ ਕੇ ਤਪੱਸਿਆ ਕਰਨੀ। ਉਹਨਾਂ ਲੋਕਾਂ ਨੇ ਇਹ ਚੀਜ਼ ਨੂੰ ਬਿਲਕੁਲ ਆਪਣੇ ਸਾਹਮਣੇ ਰੱਖ ਲਿਆ ਕਿ ਤਪੱਸਿਆ ਕਰਨ ਦੇ ਨਾਲ ਉਹ ਪ੍ਰਭੂ ਜੋ ਹੈ ਉਹ ਸਾਡੇ ਤੇ ਖੁਸ਼ ਹੋ ਜਾਏਗਾ। ਔਰ ਯਾਦ ਰੱਖਣਾ, ਨਾਰਦ ਮੁਨੀ ਭਗਵਾਨ ਵਿਸ਼ਨੂੰ ਨੂੰ ਜਦੋਂ ਮਿਲਦੇ ਨੇ, ਆਪਸ ਵਿੱਚ ਬੜੀ ਵਧੀਆ ਉਸ ਪਰਮਾਤਮਾ ਦੇ ਘਰ ਦੀ ਗੱਲਾਂ ਹੋਈਆਂ, ਬਚਨ ਹੋਏ। ਨਾਰਦ ਮੁਨੀ ਪਰਮਾਤਮਾ ਅੱਗੇ, ਵਿਸ਼ਨੂੰ ਜੀ ਅੱਗੇ ਇੱਕ ਬੇਨਤੀ ਕਰਨ ਲੱਗੇ, ਹੇ ਭਗਵਾਨ ਵਿਸ਼ਨੂੰ, ਜਿਹੜਾ ਇਨਸਾਨ ਪਰਮਾਤਮਾ ਦੀ ਸੇਵਾ, ਪਰਮਾਤਮਾ ਦੀ ਬੰਦਗੀ, ਧਿਆਨ, ਅਰਾਧਨਾ ਕੁਛ ਵੀ ਮਨ ਵਿੱਚ ਮਨਸਾ ਰੱਖ ਕੇ ਕਰਦਾ ਹੈ, ਜਿਹੜੇ ਇਨਸਾਨ ਨੂੰ ਤੁਸੀਂ ਵੇਖਦੇ ਹੋ ਬੜਾ ਸੋਹਣਾ ਸਰੂਪ ਹੈ, ਹੱਥ ਵਿੱਚ ਮਾਲਾ ਹੈ, ਇਤਿਆਦਿ ਕੋਈ ਵੀ ਕਰਮ ਜਿਹੜਾ ਕਿ ਇੱਕ ਗੁਰਮੁਖਾਂ ਦਾ ਚਿੰਨ੍ਹ ਨਜ਼ਰ ਆਵੇ, ਇੱਕ ਗੁਰਮੁਖਾਂ ਦੀ ਕਰਨੀ ਨਜ਼ਰ ਆਵੇ, ਇੱਕ ਭਗਤ ਦਾ ਕਰਮ ਨਜ਼ਰ ਆਵੇ, ਅਜਿਹਾ ਕੋਈ ਵੀ ਕਰਮ ਇਨਸਾਨ ਜਦੋਂ ਮਨ ਵਿੱਚ ਭਾਵਨਾ ਰੱਖ ਕੇ, ਕੋਈ ਵੀ ਭਾਵਨਾ ਰੱਖ ਕੇ ਕਰੇ ਕਿ ਮੇਰਾ ਫਲਾਣਾ ਕੰਮ ਸਿੱਧ ਹੋ ਜਾਏ, ਮੈਨੂੰ ਉਹ ਚੀਜ਼ ਮਿਲ ਜਾਏ, ਨਾਰਦ ਜੀ ਕਹਿੰਦੇ ਨੇ ਉਹ ਇਨਸਾਨ ਇੱਕ ਬਾਣੀਏ ਦੇ ਤੋਂ ਲੈ, ਉਹ ਬੰਦਗੀ ਨਹੀਂ ਕਰ ਰਿਹਾ, ਉਹ ਕਦੀ ਵੀ ਪਰਮਾਤਮਾ ਦੇ ਨਾਲ ਅਭੇਦ ਨਹੀਂ ਹੋ ਪਾਏਗਾ, ਕਿਉਂਕਿ ਉਹ ਸਿਰਫ ਤੇ ਸਿਰਫ ਆਪਣੇ ਮਨੋਰਥ ਸਿੱਧ ਕਰ ਰਿਹਾ। ਔਰ ਵੱਡੀ ਹੈਰਾਨੀ ਦੀ ਗੱਲ, ਮਨੋਰਥ ਵੀ ਉਹ ਵਾਲੇ ਸਿੱਧ ਕਰਦਾ ਜਿਹੜੇ ਨਾਸ ਹੋ ਜਾਣ ਵਾਲੇ ਨੇ। ਕਿ ਅੱਜ ਤੱਕ ਕੋਈ ਅਜਿਹਾ ਇਨਸਾਨ ਧਰਤੀ ਤੇ ਕਾਇਮ ਰਹਿ ਸਕਿਆ, ਜਿਨ ਕੇ ਰਥ ਨੇਮ ਦਰਾਰਨ ਸੇ ਸਤ ਸਾਗਰ ਹੈ ਅਬ ਲੋ ਜਗ ਮਾਹੀ। ਕਵੀ ਜੀ ਦੱਸਦੇ ਨੇ ਅਜਿਹੇ ਯੋਧੇ ਸੂਰਬੀਰ ਹੋ ਕੇ ਤੁਰ ਗਏ ਜਿਨ੍ਹਾਂ ਦੇ ਰਥਾਂ ਦੇ ਪਹੀਆਂ ਦੇ ਨਾਲ ਇਹ ਸਤ ਸਾਗਰ ਬਣੇ ਨੇ। ਅਜਿਹੇ ਸੂਰਬੀਰ ਨਾ ਰਹੇ ਜਿਨ ਕੇ ਬਲ ਤੇ ਜਮ ਰਾਜ ਡਰੈ, ਸੁਰ ਰਾਜ ਜਿੱਤੇ ਜਿਹ ਨੇ, ਉਸ ਅਜਿਹੇ ਸੂਰਮਿਆਂ ਦੀ ਗੱਲ ਜਿਨ੍ਹਾਂ ਦੇ ਬਲ ਤੋਂ ਖੁਦ ਜਮ ਰਾਜ ਡਰਦਾ ਸੀ। ਔਰ ਜਮ ਰਾਜ ਜਦੋਂ ਅਸੀਂ ਇਹਦੇ ਵੱਸ ਧਿਆਨ ਦੇਈਏ, ਗੁਰਬਾਣੀ ਦੇ ਕਈ ਅਜਿਹੇ ਪ੍ਰਮਾਣ ਜਿਨ੍ਹਾਂ ਤੋਂ ਪਤਾ ਲੱਗਦਾ ਇਹ ਜਮ ਰਾਜ ਉਹ ਹੈ ਜਿਹਦੀ ਡਿਊਟੀ, ਜਿਹਦੀ ਜਿਹਦਾ ਕਰਮ ਇਹ ਭਗਵਾਨ ਨੇ ਨਿਰਧਾਰਿਤ ਕੀਤਾ ਕਿ ਪਾਪੀਆਂ ਨੂੰ ਸਜ਼ਾ ਦੇਣੀ ਹੈ, ਜਿਹਨੇ ਹਮੇਸ਼ਾ ਇੱਕ ਕਚਹਿਰੀ ਲਾਉਣੀ ਹੁੰਦੀ ਆ, ਉਹਦੇ ਵਿੱਚ ਇਹਦਾ ਇੱਕ ਉੱਚਾ ਸਥਾਨ ਹੈ, ਭਾਵ ਕਿ ਬੜਾ ਆਪਣੇ ਆਪ ਵਿੱਚ ਰੋਬ ਰੱਖਣ ਵਾਲਾ ਹੋਏਗਾ। ਪਰ ਅਜਿਹੇ ਸੂਰਬੀਰ ਜਿਨ੍ਹਾਂ ਦੇ ਕੋਲੋਂ ਜਮ ਰਾਜ ਵੀ ਡਰਦਾ ਸੀ ਪਰ ਉਹ ਨਾ ਰਹੇ। ਅਸਲ ਵਿੱਚ ਇਨਸਾਨ ਜੋ ਹੈ ਇਹ ਸਾਰੇ ਭੇਦਾਂ ਦੇ ਵਿੱਚ ਗੁਆਚਾ ਪਿਆ ਸੀ, ਬਸ ਅਜਿਹੀ ਹਾਲਤ ਸੀ ਜਿਵੇਂ ਇੱਕ ਅੰਨਾ ਇਨਸਾਨ ਇੱਕ ਕਿਲੇ ਵਿੱਚ ਕੈਦ ਹੋ ਗਿਆ। ਹੁਣ ਉੱਥੋਂ ਨਿਕਲਣ ਦਾ ਦਰਵਾਜ਼ਾ ਇੱਕ ਸੀ, ਹੁਣ ਅੰਨਾ ਇਨਸਾਨ ਹੈ, ਵੇਖ ਸਕਦਾ ਨਹੀਂ, ਪਰ ਇੱਕ ਗੱਲ ਹੈ ਹੱਥਾਂ ਦੇ ਨਾਲ ਮਹਿਸੂਸ ਕਰ ਸਕਦਾ, ਅੱਖਾਂ ਤੋਂ ਦਿਖਦਾ ਨਹੀਂ, ਇਸ ਤਰ੍ਹਾਂ ਇਸ਼ਾਰੇ ਦੇ ਨਾਲ ਉਹਨੂੰ ਟੱਚ ਕਰਦਾ ਹੋਇਆ ਜਾ ਰਿਹਾ ਕਿ ਕਿਤੇ ਉਹ ਦਰਵਾਜ਼ਾ ਖੁੱਲ੍ਹੇ ਨਿਕਲ ਜਾਵਾਂ। ਇਸੇ ਤਰ੍ਹਾਂ ਚੱਕਰ ਚੱਲਦਾ ਗਿਆ, ਚੱਲਦਾ ਗਿਆ, ਜਦੋਂ ਇੱਕ ਦਰਵਾਜ਼ਾ ਖੁੱਲ੍ਹਾ ਸੀ ਉੱਥੇ ਆ ਕੇ ਕੀ ਹੋਇਆ, ਕਹਾਣੀਕਾਰ ਲਿਖਦਾ ਹੈ ਕਿ ਉੱਥੇ ਆ ਕੇ ਜਦੋਂ ਬਾਹਰ ਨਿਕਲਣਾ ਸੀ, ਤੁਰੰਤ ਇੱਕ ਮੱਖੀ ਆ ਕੇ ਮੂੰਹ ਤੇ ਬੈਠੀ, ਉਹਨੂੰ ਉਡਾਉਂਦਾ ਹੋਇਆ ਅੱਗੇ ਇੱਕ ਕਦਮ ਪੱਟਿਆ, ਉਹ ਦਰਵਾਜ਼ਾ ਫਿਰ ਉੱਥੇ ਛੱਡਿਆ ਗਿਆ, ਉਸ ਦਰਵਾਜ਼ੇ ਤੋਂ ਬਾਹਰ ਨਾ ਨਿਕਲ ਸਕਿਆ। ਜਿੰਨੀ ਲੋਕਾਈ ਸੀ, ਜਿੰਨੇ ਦੁਨੀਆਂ ਦੇ ਉਹ ਲੋਕ ਜਿਹੜੇ ਕਿ ਕਰਮ ਧਰਮਾਂ ਵਿੱਚ ਫਸੇ ਹੋਏ ਸੀ, ਅਸਲ ਵਿੱਚ ਮਾਫ਼ ਕਰਨਾ, ਉਹ ਲੋਕ ਅਜਿਹੇ ਅੰਧੇਪਨ ਦਾ ਸ਼ਿਕਾਰ ਸਨ ਕਿ ਅੱਖਾਂ ਜ਼ਰੂਰ ਸੀ ਉਹਨਾਂ ਕੋਲ ਪਰ ਵੇਖ ਨਹੀਂ ਸੀ ਸਕਦੇ। ਉਹ ਲੋਕ ਅਜਿਹੇ ਲੋਕ ਸਨ, ਦਿਮਾਗ ਜ਼ਰੂਰ ਸੀ ਪਰ ਉਸਨੂੰ ਵਰਤ ਨਹੀਂ ਸੀ ਸਕਦੇ। ਮਨੁੱਖਾ ਸਰੀਰ ਤਾਂ ਮਿਲਿਆ ਸੀ ਪਰ ਉਹਦੀ ਸੰਭਾਲ ਨਾ ਉਹ ਲੋਕ ਕਰ ਸਕੇ। ਸਾਹਿਬ ਨੇ ਕਿਹਾ, ਇੱਕ ਤਪਸੀ ਬਨ ਮਹਿ ਤਪ ਕਰੇ ਨਿਤ ਤੀਰਥ ਵਾਸਾ, ਨਿਤ ਤੀਰਥ ਵਿੱਚ ਰਹਿੰਦੇ। ਤੀਰਥ ਅਸਥਾਨ ਤੋਂ ਭਾਵ ਜਿਹੜੀ ਜਗ੍ਹਾਵਾਂ ਦੇ ਉੱਪਰ ਗੁਰੂ ਸਾਹਿਬ ਚਰਨ ਪਾਉਣ, ਜਿਹੜੀ ਜਗ੍ਹਾ ਦੇ ਉੱਪਰ ਸਤਿਗੁਰੂ ਪਾਤਸ਼ਾਹ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਅਸੀਂ ਰੋਜ਼ ਪੜ੍ਹਦੇ ਸੁਣਦੇ ਹਾਂ ਜਿੱਥੇ ਮੇਰੇ ਸਾਹਿਬ ਨੇ ਚਰਨ ਪਾ ਦਿੱਤੇ ਉਹ ਇੱਕ ਤੀਰਥ ਅਸਥਾਨ ਪ੍ਰਗਟ ਹੋ ਜਾਂਦਾ। ਮਹਾਤਮ ਹੈ ਗੁਰੂ ਕੇ ਚਰਨਾਂ ਦਾ, ਸਤਿਗੁਰੂ ਕੀ ਕਿਰਪਾ ਦਾ, ਜਗ੍ਹਾ ਦੀ ਗੱਲ ਨਹੀਂ ਹੁੰਦੀ। ਸੋ ਬੜਾ ਵਧੀਆ ਪਾਤਸ਼ਾਹ ਗੁਰਬਾਣੀ ਚ ਫੁਰਮਾਨ ਕਰਦੇ ਕਹਿੰਦੇ ਨੇ, ਹੇ ਤਪਸੀ ਨਿਤ ਤੀਰਥ ਦੇ ਉੱਪਰ ਰਹਿੰਦੇ, ਨਿਤ ਤੀਰਥ ਉੱਤੇ ਵਸਣ ਦੇ ਨਾਲ ਪਰ ਹੋਇਆ ਕੁਛ ਅਜਿਹਾ, ਤਪੱਸਿਆ ਵੀ ਕੀਤੀ, ਅਜਿਹੀ ਤਪੱਸਿਆ ਕੀਤੀ ਕਿ ਅੰਦਰ ਉਹਨੇ ਹਉਮੈ ਹੰਕਾਰ ਦਾ ਰੂਪ ਧਾਰ ਲਿਆ। ਬਸ ਫਿਰ ਉੱਥੇ ਆ ਗਿਆ, ਹਮ ਸਭਸੇ ਮਹੱਤਵਪੂਰਨ ਕਰਮ ਕਰਨੇ ਵਾਲੇ ਹੈ, ਹਮ ਬਹੁਤ ਹੀ ਬੜੇ ਸੰਤ ਹੈ, ਬਹੁਤ ਕੁਛ ਹਿਰਦੇ ਦੇ ਵਿੱਚ ਖਿਆਲ ਆ ਗਏ, ਸਾਡੇ ਵਰਗਾ ਕੌਣ ਹੈ। ਪਰ ਸਾਧ ਸੰਗਤ ਜੀ, ਆਪ ਨਾ ਚੀਨਹਿ ਤਾਮਸੀ ਕਾਹੇ ਭਏ ਉਦਾਸਾ, ਸਾਹਿਬ ਨੇ ਉੱਥੇ ਉਹਨਾਂ ਲੋਕਾਂ ਨੂੰ ਫਟਕਾਰਦੇ ਹੋਏ ਕਿਹਾ, ਓਏ ਤੁਸੀਂ ਆਪਣੇ ਆਪ ਨੂੰ ਸਮਝ ਨਹੀਂ ਸਕੇ, ਜਿਹੜਾ ਤੁਹਾਡਾ ਅੰਦਰ ਬੈਠਾ ਹੋਇਆ ਪਰਮਾਤਮਾ, ਤੁਹਾਡਾ ਅੰਦਰ ਆਤਮ ਹੈ, ਉੱਥੇ ਤੱਕ ਤੁਹਾਡੀ ਪਹੁੰਚ ਨਹੀਂ ਹੋਈ ਤੇ ਉਸ ਪਰਮਾਤਮਾ ਤੱਕ ਪਹੁੰਚਣ ਦੀਆਂ ਗੱਲਾਂ ਕਰਦੇ ਹੋ, ਕਾਹਦੇ ਉਦਾਸੀ ਬਣੇ ਹੋ, ਕਾਹਦੇ ਸਾਧ ਬਣੇ ਹੋ ਤੁਸੀਂ। ਸਤਿਗੁਰੂ ਪਾਤਸ਼ਾਹ ਜੀ ਜਿੱਥੇ ਇੱਥੇ ਦੱਸ ਰਹੇ ਸੀ, ਉਸ ਤੋਂ ਬਾਅਦ ਫਿਰ ਨਿਗਾਹ ਗਈ ਇੱਕ ਹੋਰ ਪਾਸੇ। ਕੁਛ ਲੋਕ ਜਿਨ੍ਹਾਂ ਨੇ ਆਪਣੀ ਇੰਦਰੀਆਂ ਤੇ ਸੰਜਮ ਕੀਤਾ, ਧਿਆਨ ਦੇ ਵਿੱਚ ਗਏ ਕਿ ਉਸ ਪਰਮਾਤਮਾ ਦੇ ਨਾਲ ਮਿਲਨ ਹੋ ਜਾਏ, ਪਰ ਰੋਲਾ ਸਾਰਾ ਇੱਥੇ ਆ ਕੇ ਇਹੀ ਪੈ ਰਿਹਾ ਸੀ, ਇੱਕ ਬਿੰਦ ਯਤਨ ਕਰ ਰੱਖ ਦੇ ਸੇ ਜਤੀ ਕਹਾਵੇ। ਉਹ ਲੋਕ ਜਿਹੜੇ ਕਿ ਆਪਣੇ ਆਪ ਨੂੰ, ਆਪਣੀਆਂ ਇੰਦਰੀਆਂ ਨੂੰ ਕੰਟਰੋਲ ਕਰਕੇ ਇੱਥੇ ਤੱਕ ਤਾਂ ਰੁਕ ਗਏ ਕਿ ਇਸ ਤੋਂ ਅੱਗੇ ਕੁਛ ਹੋਰ ਵੀ ਜਾਣਾ ਸੀ, ਉਸ ਜਗ੍ਹਾ ਉਹ ਪਹੁੰਚ ਨਾ ਸਕੇ। ਸਤਿਗੁਰਾਂ ਨੇ ਫਿਰ ਕਿਹਾ, ਬਿਨ ਗੁਰ ਸ਼ਬਦ ਨਾ ਛੂਟ ਹੀ ਭ੍ਰਮੇ ਆਵੇ ਜਾਵੇ। ਹੇ ਜੀਵ, ਤੂੰ ਇੱਕ ਹੀ ਪਾਸੇ ਤੁਰ ਰਿਹਾ, ਦੂਸਰਾ ਪੱਖ ਨਹੀਂ ਵੇਖਦਾ। ਕਿਉਂਕਿ ਸਾਧ ਸੰਗਤ ਜੀ, ਜੇ ਅਸੀਂ ਇੱਕ ਪੱਖ ਵੱਲ ਵੇਖਿਆ ਜਾਏ ਤੇ ਜਿਤਨੇ ਵੀ ਇਹ ਲੋਕ ਕਰਮ ਕਰ ਰਹੇ ਸੀ, ਇੱਕ ਪੱਖ ਤੇ ਇਹਨਾਂ ਦਾ ਬੜਾ ਹੀ ਵਧੀਆ ਸੀ, ਪਰ ਜਦੋਂ ਦੂਸਰਾ ਪੱਖ ਵੇਖਣਾ ਪਏਗਾ, ਕਿਉਂਕਿ ਦੋ ਚੀਜ਼ਾਂ ਦੇ ਮਿਲਾਪ ਦੇ ਨਾਲ ਹੀ ਕੋਈ ਚੀਜ਼ ਪਰਿਪੂਰਨ ਹੁੰਦੀ ਹੈ, ਇੱਕ ਤਾਂ ਇੱਕ ਹੀ ਹੈ। ਮੈਂ ਅਰਜ਼ ਕਰਾਂ ਕਿ ਉਹ ਲੋਕ ਜਦੋਂ ਬਿੰਦ ਯਤਨ ਕਰ ਰੱਖਦੇ ਸੇ ਜਤੀ ਕਹਾਵਹਿ, ਬਿਨ ਗੁਰ ਸ਼ਬਦ ਨਾ ਛੂਟ ਹੀ ਭ੍ਰਮੇ ਆਵਹਿ ਜਾਵਹਿ। ਪਾਤਸ਼ਾਹ ਜੀ ਨੇ ਇਹ ਫੁਰਮਾਨ ਕੀਤਾ ਕਿ ਤੁਸੀਂ ਜਤੀ ਤੇ ਬਣ ਗਏ ਹੋ, ਆਪਣੀ ਇੰਦਰੀਆਂ ਨੂੰ ਤੇ ਕੰਟਰੋਲ ਕਰ ਲਿਆ, ਪਰ ਤੁਸੀਂ ਉਸ ਸਤਿਗੁਰੂ ਦੇ ਸ਼ਬਦ ਨੂੰ, ਉਸ ਨਾਮ ਨੂੰ ਨਹੀਂ ਜਾਣਿਆ, ਇਸ ਕਰਕੇ ਹੁਣ ਤੁਹਾਨੂੰ ਵਾਰ ਵਾਰ ਜੰਮਣਾ ਮਰਨਾ ਪਏਗਾ, ਫਿਰ ਦੁਬਾਰਾ ਇਸ 84 ਦੇ ਚੱਕਰ ਵਿੱਚ ਪੈਣਾ ਪਏਗਾ। ਅਰਜ਼ ਕਰਾਂ, ਜਿੱਥੇ ਸਾਰੀ ਲੋਕਾਈ ਅਜਿਹੇ ਕਰਮਾਂ ਦੇ ਅਧੀਨ ਸੀ, ਕਰਮ ਦੇ ਬੋਝ ਥੱਲੇ ਦੱਬੀ ਪਈ ਸੀ, ਉੱਥੇ ਫਿਰ ਸਤਿਗੁਰੂ ਜੀ ਨੇ ਫੁਰਮਾਨ ਕੀਤਾ, ਇੱਕ ਗਿਰ ਹੀ ਸੇਵਕ ਸਾਧਿਕਾ ਗੁਰਮਤੀ ਲਾਗੇ, ਨਾਮ ਦਾਨ ਇਸਨਾਨ ਦ੍ਰਿੜ ਹਰਿ ਭਗਤ ਸੋ ਜਾਗੇ। ਜਿਸ ਜਗ੍ਹਾ ਵੱਲ, ਜਿੱਥੇ ਸਤਿਗੁਰੂ ਜੀ ਲਿਜਾਉਣਾ ਚਾਹੁੰਦੇ ਸੀ, ਉਹ ਇਸ ਚੀਜ਼ ਦਾ ਇਸ਼ਾਰਾ ਸੀ ਕਿ ਇਹ ਲੋਕਾਈ ਜੋ ਹੈ ਕਰਮਾਂ ਦੇ ਵਿੱਚ ਤਾਂ ਫਸੀ ਪਈ ਸੀ, ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਕਰਮ ਕਰਨ ਦੇ ਨਾਲ ਨਾਲ ਹਿਰਦੇ ਵਿੱਚ ਪਿਆਰ ਵੀ ਆਵੇ। ਜਿੱਥੇ ਪਵਿੱਤਰਤਾ ਦੀ ਗੱਲ ਕੀਤੀ ਹੈ ਸਤਿਗੁਰੂ ਜੀ ਨੇ, ਯਾਦ ਰੱਖਣਾ, ਕੱਲੀ ਪਵਿੱਤਰਤਾ ਦੇ ਨਾਲ ਜੇ ਇਨਸਾਨ ਦਾ ਭਲਾ ਹੋ ਜੇ, ਇਨਸਾਨ ਜੇ ਸੋਚੇ ਕਿ ਕੱਲਾ ਇਸ਼ਨਾਨ ਆਦਿਕ ਕਰਕੇ, ਮਰਿਆਦਾ ਰੱਖ ਕੇ ਉਸ ਅਕਾਲ ਪੁਰਖ ਦੇ ਦਰਬਾਰ ਚ ਪ੍ਰਵਾਨ ਹੋਵਾਂਗਾ, ਕਦੀ ਨਹੀਂ ਹੋ ਸਕਦਾ। ਕਿਉਂਕਿ ਸਾਧ ਸੰਗਤ ਜੀ, ਜੇ ਉਸ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਪਾਣੀ ਬਖਸ਼ਿਆ, ਭਾਵ ਇਸ਼ਨਾਨ ਬਖਸ਼ਿਆ, ਨਾਲ ਬਾਣੀ ਦਿੱਤੀ ਹੈ, ਭਾਵ ਬਾਣੀ ਪੜੇ ਨਾਮ ਵੀ ਇਨਸਾਨ ਜਪੇ, ਜਿਹੜੀ ਮਰਿਆਦਾ ਉਹਨੇ ਸਰੀਰ ਉੱਤੇ ਧਾਰਨ ਕੀਤੀ ਹੈ ਸਰੀਰ ਨੂੰ ਸਵੱਛ ਰੱਖਦਾ ਸੁੱਚਾ ਰੱਖਦਾ, ਉਹਦੇ ਨਾਲ ਨਾਲ ਪਾਤਸ਼ਾਹ ਜੀ ਕਿਰਪਾ ਕਰਨ ਉਹ ਵਾਲੀ ਮਰਿਆਦਾ ਇਨਸਾਨ ਦੇ ਅੰਦਰ ਵੀ ਜਾਵੇ। ਇਸ ਤੋਂ ਬਾਅਦ ਸਤਿਗੁਰਾਂ ਨੇ ਫਿਰ ਸਭ ਤੋਂ ਉੱਤਮ ਇੱਕ ਬੜਾ ਵਧੀਆ ਸਾਡੇ ਵਾਸਤੇ ਇੱਕ ਵਸੀਲਾ ਦੱਸਿਆ ਕਿ ਹੇ ਇਨਸਾਨ, ਜਿੱਥੇ ਪੂਰੀ ਦੁਨੀਆ ਭਟਕਦੀ ਪਈ ਹੈ ਪਰ ਸਭ ਤੋਂ ਵੱਧ ਜਿਨ੍ਹਾਂ ਲੋਕਾਂ ਨੂੰ ਫਾਇਦਾ ਹੋਇਆ ਉਹ ਕੌਣ ਸਨ? ਉਹ ਸੀ ਗ੍ਰਿਸਤੀ। ਸੋ ਅਰਜ ਕਰਾਂ ਗ੍ਰਿਸਤ ਆਸ਼ਰਮ ਨੂੰ, ਗ੍ਰਿਸਤ ਧਰਮ ਨੂੰ ਉਸ ਪਾਤਸ਼ਾਹ ਨੇ ਬਹੁਤ ਹੀ ਉੱਚਾ ਔਰ ਬਹੁਤ ਹੀ ਵਧੀਆ ਦੱਸਿਆ। ਜਿਹੜੇ ਵੀ ਲੋਕ ਇਸ ਗ੍ਰਿਸਤ ਧਰਮ ਵਿੱਚ ਰਹਿ ਕੇ ਤਪੱਸਿਆ ਕੀਤੀ ਅਜਿਹੀ ਮੰਜ਼ਲਾਂ ਦੇ ਮਾਲਕ ਹੋ ਗਏ ਕਿ ਜਿਹੜੀ ਮੰਜ਼ਲ ਦੇ ਉੱਤੇ ਪਹੁੰਚਣਾ ਸ਼ਾਇਦ ਬਹੁਤ ਹੀ ਮੁਸ਼ਕਿਲ ਸੀ, ਬਹੁਤ ਜ਼ਿਆਦਾ ਦੁਸ਼ਕਰ। ਸੋ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਕੇ ਉਹਨਾਂ ਲੋਕਾਂ ਨੂੰ ਸਮਝਾ ਰਹੇ ਸੀ ਕਿ ਇੱਕ ਗ੍ਰਿਸਤ ਆਸ਼ਰਮ ਵਿੱਚ ਜਦੋਂ ਕੋਈ ਇਨਸਾਨ ਰਵੇ, ਇਹ ਸਾਰੀ ਲੋਕਾਈ ਤੇ ਕਰਮਾਂ 'ਚ ਫਸੀ ਹੋਈ ਸੀ, ਕਿਉਂਕਿ ਕਰਮ ਕਰਨ ਤੋਂ ਬਾਅਦ ਹੁਣ ਅਰਜ਼ ਕਰਾਂ ਕਿ ਉਹ ਲੋਕ ਠੀਕ ਹੈ ਤਪੱਸਿਆ ਕਰਦੇ ਸੀ, ਤਪੱਸਿਆ ਵਿੱਚ ਕਈ ਤਰ੍ਹਾਂ ਦੇ ਉਹਨਾਂ ਦੇ ਕਰਮ ਕਾਂਡ ਸੀ, ਕਿਹੜੇ ਸਮੇਂ ਉੱਠਣਾ, ਕਿੰਨਾ ਚਿਰ ਧਿਆਨ ਵਿੱਚ ਬੈਠਣਾ, ਕੀ ਚੀਜ਼ ਖਾਣੀ ਹੈ, ਕੀ ਪੀਣੀ ਹੈ, ਇੱਕ ਨਿਯਮ ਸੀ ਉਹਨਾਂ ਲੋਕਾਂ ਦਾ। ਔਰ ਧਿਆਨ ਦੇਣਾ, ਨਿਯਮ ਉਹਨਾਂ ਲੋਕਾਂ ਵਾਸਤੇ ਨੇ ਜਿਹੜੇ ਲੋਕ ਪਹਿਲਾਂ ਨਿਯਮ ਦੇ ਵਿੱਚ ਨਹੀਂ, ਜਿਹੜੇ ਪਹਿਲਾਂ ਹੀ ਭਟਕੇ ਪਏ ਨੇ। ਨਿਯਮ ਹਮੇਸ਼ਾ ਉਹਨਾਂ ਲੋਕਾਂ ਨੂੰ ਦਿੱਤੇ ਜਾਂਦੇ ਨੇ ਜਿਹੜੇ ਲੋਕ ਪਹਿਲਾਂ ਹੀ ਦੁਨੀਆਂ ਵਿੱਚ ਬਿਲਕੁਲ ਰੁਲੇ ਹੋਏ ਨੇ, ਗੁਆਚੇ ਹੋਏ ਨੇ। ਹੁਣ ਉਹਨਾਂ ਨੂੰ ਇੱਕ ਨਿਯਮ ਦਿੱਤਾ ਜਾਏਗਾ, ਇਸ ਨਿਯਮ ਦੇ ਅਨੁਸਾਰ ਚੱਲਦੇ ਚੱਲਦੇ ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਹ ਕਰਮਾ ਅਨਾਸ। ਸਾਹਿਬ ਕਹਿੰਦੇ ਨੇ ਗਿਆਨ ਵਾਸਤੇ ਕਰਮ ਹੈ ਕਿ ਇਨਸਾਨ ਨੂੰ ਗਿਆਨ ਹੋ ਜਾਏ। ਜਦੋਂ ਇਨਸਾਨ ਨੂੰ ਗਿਆਨ ਹੋ ਗਿਆ, ਇਹੀ ਗਿਆਨ ਨੇ ਉਹ ਕਰਮ ਨੂੰ ਨਾਸ ਕਰ ਦੇਣਾ। ਜਦੋਂ ਤੁਸੀਂ ਸੁਣਦੇ ਹੋ ਸਾਧੂ ਮਹਾਤਮਾਵਾਂ ਦੀ ਕਥਾਵਾਂ, ਸਤਿਗੁਰੂ ਸਾਹਿਬਾਨਾਂ ਦੀ ਕਥਾਵਾਂ, ਕਿ ਜੇ ਕਿਸੇ ਨੇ ਪ੍ਰੇਮ ਵਿੱਚ ਆ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਕੋਈ ਵੀ ਭੇਟਾ ਲਿਆਂਦੀ, ਉਹ ਕਿਸੇ ਵੀ ਜਾਤੀ ਨਾਲ ਸੰਬੰਧ ਰੱਖਦਾ, ਕੈਸਾ ਵੀ ਇਨਸਾਨ ਹੈ, ਸਤਿਗੁਰੂ ਉਹਨੂੰ ਪ੍ਰਵਾਨ ਕਰਦੇ ਨੇ, ਕਿਉਂਕਿ ਗੁਰੂ ਜੋ ਹੈ, ਸੰਤ ਜੋ ਪਰਿਪੂਰਨ ਹੁੰਦੇ ਨੇ, ਉਹ ਇੱਕ ਗਿਆਨ ਦੀ ਅਵਸਥਾ ਵਿੱਚ ਪਹੁੰਚ ਜਾਂਦੇ ਨੇ। ਸੋ ਸਤਿਗੁਰੂ ਜੀ ਨੇ ਕਿਰਪਾ ਕਰਕੇ ਇਨਸਾਨ ਨੂੰ ਇੱਕ ਬੜਾ ਵਧੀਆ ਰਸਤਾ ਦੱਸਿਆ ਕਿ ਹੇ ਜੀਵ, ਤੂੰ ਜਦੋਂ ਗ੍ਰਿਸਤ ਆਸ਼ਰਮ ਵਿੱਚ ਰਹਿ ਕੇ ਤਪੱਸਿਆ ਕਰੇਗਾ ਤੇ ਬੜਾ ਹੀ ਉੱਚਾ ਔਰ ਸੁੱਚਾ ਤੇਰਾ ਜੀਵਨ ਹੋਵੇ। ਕਿਉਂਕਿ ਸਾਧ ਸੰਗਤ ਜੀ, ਗ੍ਰਿਸਤ ਆਸ਼ਰਮ ਕਹਿ ਦੇਣਾ ਬੜਾ ਸੌਖਾ ਹੈ। ਜਦੋਂ ਮਹਾਤਮਾ ਬੁੱਧ ਬਾਰੇ ਗੱਲ ਕੀਤੀ ਜਾਏ, ਬੜੇ ਵਧੀਆ ਵਿਦਵਾਨ ਲੋਕ ਇਹਨਾਂ ਬਾਰੇ ਚਰਚਾ ਕਰਦੇ ਦੱਸਦੇ ਨੇ ਕਿ ਇੱਕ ਅਜਿਹਾ ਸਮਾਂ, ਇੱਕ ਨਾਮ ਹੈ ਇਹਦਾ, ਜੋਤਸ਼ੀਆਂ ਨੇ ਦੱਸਿਆ ਕਿ ਹੇ ਰਾਜਨ, ਜਿਹੜਾ ਤੇਰਾ ਬੇਟਾ ਹੈ, ਇੱਕ ਸਮਾਂ ਆਏਗਾ ਘਰ ਬਾਰ ਛੱਡ ਦੇਗਾ ਇਹ ਤਪੱਸ। ਹੁਣ ਰਾਜੇ ਨੂੰ ਫਿਕਰ ਪੈ ਗਿਆ, ਇਕਲੌਤਾ ਪੁੱਤਰ ਹੈ, ਕੀ ਅਜਿਹਾ ਕਰਮ ਕਰਾਂ ਜਿਹਦੇ ਕਰਕੇ ਸਿਰਫ ਇਹ ਮੇਰਾ ਹੀ ਬਣਿਆ ਰਵੇ। ਸਿਆਣੇ ਲੋਕਾਂ ਤੋਂ ਕੁਛਾਂ ਕੋਲੋਂ ਪੁੱਛਿਆ ਕਿ ਕੋਈ ਵਧੀਆ ਉਪਾਏ ਦੱਸੋ, ਕੁਛ ਅਜਿਹਾ ਢੰਗ ਦੱਸੋ ਜਿਹਦੇ ਨਾਲ ਇਹ ਜੋ ਹੈ ਘਰ ਬਾਰ ਨਾ ਛੱਡੇ। ਹੁਣ ਉਹਨਾਂ ਲੋਕਾਂ ਨੇ ਢੰਗ ਕੀ ਦੱਸਿਆ ਕਿ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਭੋਗ ਸੁੱਖ ਦੇਵੋ, ਜਿੰਨੀ ਵੀ ਭੋਗ ਦੀ ਸਮੱਗਰੀਆਂ ਨੇ ਉਹ ਦੇਵੋ, ਘਰ ਵਿੱਚ ਮਹਿਲਾਂ ਦੇ ਸੁੱਖ ਸਭ ਮਿਲਣ, ਇਹਨੂੰ ਇਹ ਛੱਡ ਕੇ ਹੀ ਨਹੀਂ ਜਾਏਗਾ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਇੱਕ ਅਜਿਹੀ ਮਸਤਾਨੀ ਬਿਰਤੀ ਵਿੱਚ ਸੀ, ਕੋਈ ਆ ਕੇ ਕਹਿ ਰਹੇ ਨੇ ਇਹਦੇ ਅੰਦਰ ਭੂਤਨਾ ਪ੍ਰਵੇਸ਼ ਕਰ ਗਿਆ, ਕੋਈ ਕਹਿੰਦੇ ਨੇ ਇਹਦੇ ਵਿੱਚ ਬੇਤਾਲ ਹੈ, ਉਹ ਇਤਿਹਾਸ ਜਦੋਂ ਅਸੀਂ ਕਵੀ ਸੰਤੋਖ ਸਿੰਘ ਜੀ ਲਿਖਤ ਮੁਤਾਬਕ ਕਿ ਇੱਕ ਮੁੱਲਾ ਨੂੰ, ਇੱਕ ਮੌਲਵੀ ਨੂੰ ਬੁਲਾਇਆ ਕਿ ਘਰ ਆ ਕੇ ਵੇਖੋ ਪਤਾ ਨਹੀਂ ਕਿਹੜੇ ਰੰਗ ਵਿੱਚ ਮਸਤ ਹੈ। ਜੇ ਵੈਦ ਨੂੰ ਬੁਲਾਉਂਦੇ ਨੇ, ਵੈਦ ਆ ਕੇ ਨਬਜ ਵੇਖਦਾ ਤੇ ਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ ਭੋਲਾ ਵੈਦ ਨਾ ਜਾਣ ਆਈ, ਕਰਕ ਕਰੇ ਜੇ ਮਾਹੇ, ਇਹ ਵੈਦ ਕੀ ਮੇਰਾ ਜਾਣੇਗਾ। ਕਿਉਂਕਿ ਵੈਦ ਜੋ ਹੈ ਉਹ ਇੱਕ ਬਣਿਆ ਜੋ ਰੋਗ ਨੂੰ ਠੀਕ ਕਰ ਸਕੇ, ਔਰ ਰੋਗ ਕੀ ਹੋਏਗਾ, ਸਿਰ ਦਰਦ ਹੋਵੇ, ਕੋਈ ਸਰੀਰ ਵਿੱਚ ਦਰਦ ਹੋਏ, ਬੁਖਾਰ ਹੋਵੇ, ਪੇਟ ਦਰਦ ਹੋਏ, ਕੁਛ ਵੀ ਅਜਿਹੀ ਬਿਮਾਰੀ, ਇਹਨੂੰ ਤਾਂ ਵੈਦ ਠੀਕ ਕਰ ਸਕਦਾ ਪਰ ਜਿਹੜੀ ਦਰਦ ਹੀ ਅੰਦਰ ਹਿਰਦੇ ਵਿੱਚ ਹੈ, ਕਲੇਜੇ ਵਿੱਚ ਹੈ, ਕਿਸੇ ਦੀ ਯਾਦ ਵਾਲੀ ਦਰਦ ਹੈ, ਉਹਨੂੰ ਇਹ ਵੈਦ ਕਿਵੇਂ ਦੂਰ ਕਰ ਸਕਦਾ। ਅਜਿਹੇ ਸਾਧੂ ਮਹਾਤਮਾ ਹੁੰਦੇ ਸੀ, ਉਹਨਾਂ ਨੂੰ ਜਦੋਂ ਸੁਣਨਾ ਉਹਨਾਂ ਨੇ ਬੜੇ ਪਿਆਰ ਚ ਪੜਨਾ, ਉਹ ਵੈਦਾ ਮੇਰੀ ਬਾਂਹ ਛੱਡ ਦੇ, ਤੈਨੂੰ ਰੋਗ ਦਾ ਪਤਾ ਨਹੀਂ ਕੋਈ। ਗੁਰੂ ਨਾਨਕ ਪਾਤਸ਼ਾਹ ਜਦੋਂ ਅਜਿਹੀ ਅਵਸਥਾ ਵਿੱਚ ਨੇ, ਉੱਥੇ ਆ ਕੇ ਵੀ ਜਿਹੜੇ ਕੀ ਕਰਾਂ ਮੈਂ, ਅਜਿਹੇ ਰਸਤੇ ਦਾ ਪੰਧ ਹੀ ਬਣਿਆ, ਅਜਿਹੇ ਪਾਸੇ ਤੁਰਿਆ ਉਸ ਪਰਮਾਤਮਾ ਵਾਲੇ ਪਾਸੇ, ਹਮੇਸ਼ਾ ਫਿਕਰ ਪੈ ਹੀ ਜਾਂਦਾ ਲੋਕਾਂ ਨੂੰ ਕਿ ਕੀ ਕਰੀਏ ਹੁਣ। ਸੋ ਮੈਂ ਅਰਜ ਕਰਾਂ, ਉਸ ਵਕਤ ਉਹਨਾਂ ਲੋਕਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਬੁਰਾ ਬੋਲਿਆ ਇਤਿਆਦਿ, ਪਿਤਾ ਮਹਿਤਾ ਕਾਲੂ ਨੇ ਸਾਰੇ ਬੰਧਨਾਂ ਵਿੱਚ ਵੀ ਬੰਨ ਕੇ ਵੇਖ ਲਿਆ, ਪਰ ਜਿਹੜੇ ਉਸ ਸੱਚੇ ਦੇ ਪ੍ਰੇਮੀ ਨੇ ਉੱਧਰ ਨੂੰ ਹੀ ਗਤੀਸ਼ੀਲ ਹੁੰਦੇ ਨੇ, ਉਹ ਦੁਨੀਆਂ ਨਾਲ ਮੋਹ ਨਹੀਂ ਰੱਖਦੇ। ਸੋ ਸਾਧ ਸੰਗਤ ਜੀ, ਇਸ ਰਾਜਕੁਮਾਰ ਨੂੰ ਵੀ ਜਦੋਂ ਸੁੱਖ ਸੁਵਿਧਾ ਦਿੱਤੀਆਂ, ਅਖੀਰ ਇੱਕ ਵਾਰ ਦੀ ਘਟਨਾ ਦੱਸਦੇ ਨੇ। ਰਥਵਾਨ ਰੱਥ ਨੂੰ ਚਲਾ ਰਿਹਾ ਸੀ, ਇਹ ਰਾਜਕੁਮਾਰ ਜਦੋਂ ਰੱਥ ਵਿੱਚ ਬੈਠਾ ਕਿਤੇ ਘੁੰਮਣ ਜਾ ਰਿਹਾ, ਕੁਛ ਲੋਕ ਜਿਨ੍ਹਾਂ ਨੇ ਆਪਣੇ ਮੋਢਿਆਂ ਦੇ ਉੱਤੇ ਇੱਕ ਅਰਥੀ ਚੁੱਕੀ ਹੋਈ ਹੈ, ਕਹਿੰਦੇ ਜਾ ਰਹੇ ਨੇ ਰਾਮ ਨਾਮ ਸੱਤ ਹੈ, ਰਾਮ ਨਾਮ ਸੱਤ ਹੈ ਕਹਿੰਦੇ ਜਾ ਰਹੇ ਨੇ। ਇਹਨੇ ਸੁਣਿਆ, ਕਹਿਣ ਲੱਗਾ ਇਹ ਕੀ ਕਹਿੰਦੇ ਨੇ, ਹੇ ਰਾਜਕੁਮਾਰ ਇਹ ਕਹਿੰਦੇ ਨੇ ਰਾਮ ਨਾਮ ਸੱਤ ਹੈ, ਭਾਵ ਰਾਮ ਦਾ ਨਾਮ ਹੀ ਸੱਚਾ। ਫਿਰ ਪੁੱਛਿਆ ਇਹ ਕੌਣ ਹੈ ਜਿਹਨੂੰ ਲੈ ਕੇ ਜਾ ਰਹੇ ਨੇ, ਜੀ ਇਹ ਮੁਰਦਾ ਹੈ, ਇਹ ਮਰ ਗਿਆ, ਇਹ ਮਰ ਗਿਆ, ਹਾਂ ਰਾਜਕੁਮਾਰ ਇਹ ਮਰ ਗਿਆ, ਕੀ ਇਹ ਵਾਪਸ ਨਹੀਂ ਆਏਗਾ, ਨਹੀਂ ਇਹ ਕਦੀ ਵਾਪਸ ਨਹੀਂ ਆਏਗਾ। ਬਸ ਅੰਦਰ ਚੋਟ ਲੱਗ ਗਈ ਕਿ ਜਦ ਮਰ ਹੀ ਜਾਣਾ, ਵਾਪਸ ਨਹੀਂ ਆਉਣਾ, ਕਿਉਂ ਦੁਨੀਆਂ ਦੇ ਉੱਤੇ ਇੰਨੇ ਬਖੇੜੇ ਇਨਸਾਨ ਖੜੇ ਕਰਕੇ ਬੈਠਾ, ਕਿਉਂ ਹਰ ਪਾਸੇ ਮੈਂ ਮੇਰੀ ਹੋ ਰਹੀ ਹੈ। ਸਮਾਂ ਬਣਿਆ, ਉਸ ਰਾਜਕੁਮਾਰ ਨੇ ਘਰ ਵੀ ਛੱਡ ਦਿੱਤਾ। ਸੋ ਸਾਧ ਸੰਗਤ ਜੀ, ਕੁਛ ਲੋਕ ਜਦੋਂ ਇੱਕ ਸਮੇਂ ਦੇ ਉੱਤੇ ਆ ਕੇ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ, ਸਾਰੇ ਯਤਨ ਕਰਕੇ ਵੇਖ ਲਏ, ਹਰ ਇੱਕ ਗੁਰੂ ਦੇ ਕੋਲ ਜਾ ਕੇ ਵੇਖ ਲਿਆ, ਗੁਰੂ ਜਿਹੜਾ ਕਰਮ ਕਰਨ ਕਹਿਣ ਕਿ ਇਸ ਤਰ੍ਹਾਂ ਦਾ ਕਰਮ ਕਰ, ਉਸ ਪਰਮਾਤਮਾ ਦੀ ਪ੍ਰਾਪਤੀ ਹੋਏਗੀ, ਉਲਟੇ ਲਟਕ ਕੇ ਵੀ ਵੇਖ ਲਿਆ, ਜਿੰਨਾ ਉਹ ਕਹਿਣ ਉਸ ਤੋਂ ਵੱਧ ਕੇ ਕਰਕੇ ਵੇਖ ਲਿਆ, ਕੁਛ ਨਾ ਹੋਇਆ, ਧੂਣੀਆਂ ਤਪਾ ਕੇ ਬੈਠ ਕੇ ਵੇਖ ਲਿਆ, ਕੁਛ ਨਾ ਹੋਇਆ। ਔਰ ਗੁਰੂ ਵੀ ਇਮਾਨਦਾਰ ਸੀ, ਉਹ ਕਹਿਣ ਲੱਗੇ ਇੱਥੇ ਤੱਕ ਜਾਣਦੇ ਹਾਂ, ਅੱਗੇ ਹੋਰ ਗੁਰੂ ਕੋਲ ਜਾ। ਕਰਦੇ ਕਰਦੇ ਇੱਕ ਅਜਿਹੀ ਅਵਸਥਾ ਜਿੱਥੇ ਸਾਰਾ ਕੁਛ ਹਾਰ ਕੇ ਬਿਲਕੁਲ ਨਿਟਾਲ ਹੋ ਕੇ ਜਦੋਂ ਆਸਰਾ ਉਹਦਾ ਤੱਕ ਲਿਆ ਕਿ ਹੁਣ ਬਹੁਤ ਮੁਸ਼ਕਿਲ ਹੈ ਉਹਨੂੰ ਮਿਲਣਾ, ਉਸੇ ਵਕਤ ਗਿਆਨ ਹੋ ਗਿਆ, ਉਹਦੀ ਪ੍ਰਾਪਤੀ ਹੋ ਗਈ। ਸੋ ਮੈਂ ਅਰਜ਼ ਕਰਾਂ ਕਿ ਕੁਛ ਲੋਕ ਜਦੋਂ ਅਜਿਹੀ ਜੋਤ ਅਜਿਹੀ ਸ਼ਕਤੀ ਨੂੰ ਵੇਖਦੇ ਨੇ, ਇੱਕ ਅਜਿਹੇ ਉੱਚੇ ਸੁੱਚੇ ਆਦਰਸ਼ ਵਾਲੇ ਜੀਵਨ ਨੂੰ ਵੇਖਦੇ ਨੇ, ਉਹ ਲੋਕ ਤੁਰੰਤ ਸੋਚਦੇ ਨੇ ਕਿ ਅਸੀਂ ਵੀ ਇਹਨਾਂ ਵਰਗੇ ਬਣ ਜਾਈਏ। ਔਰ ਇਹ ਜੋ ਮੈਂ ਪਿੱਛੇ ਅਰਜ਼ ਕਰਕੇ ਆਇਆ, ਜਿੰਨੇ ਵੀ ਤਪੱਸਵੀ, ਜਿੰਨੇ ਵੀ ਆਪਣੇ ਆਪ ਨੂੰ ਕਰਮ ਕਾਂਡਾਂ ਚ ਫਸਾਉਣ ਵਾਲੇ ਲੋਕ, ਇਹ ਉਹਨਾਂ ਲੋਕਾਂ ਵਿੱਚੋਂ ਨੇ ਜਿਹੜੇ ਸਿਰਫ ਇਹੀ ਜਾਣਦੇ ਨੇ ਕਿ ਅਸੀਂ ਉਸ ਸੰਤ ਵਰਗੇ, ਉਸ ਗੁਰੂ ਨਾਨਕ ਵਰਗੇ, ਕਿਤੇ ਉਸ ਮਹਾਤਮਾ ਵਰਗੇ ਬਣ ਜਾਈਏ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਲੋਕਾਂ ਨੇ ਕਿੰਨੀ ਕੁ ਘਾਲਣਾ ਘਾਲੀਆਂ ਨੇ ਇਸ ਰਸਤੇ ਤੱਕ ਪਹੁੰਚਣ ਵਾਸਤੇ। ਸੋ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਿਰਪਾ ਕਰਕੇ ਇਨਸਾਨ ਨੂੰ ਜਦੋਂ ਸਮਝਾਉਂਦੇ ਹੋਏ ਉਪਦੇਸ਼ ਦਿੰਦੇ ਨੇ ਕਿ ਹੇ ਇਨਸਾਨ ਯਾਦ ਰੱਖ, ਕਿਉਂਕਿ ਹਰ ਇੱਕ ਚੀਜ਼ ਦਾ ਸਮਾਂ ਹੁੰਦਾ, ਜਦੋਂ ਰੁੱਤ ਹੋਵੇ, ਅੱਜ ਦੀ ਰੁੱਤ ਤੁਸੀਂ ਵੇਖਦੇ ਹੋ, ਕਿਸਾਨਾਂ ਦੇ ਖੇਤਾਂ ਵਿੱਚ ਜਾਓਗੇ, ਹਰ ਕਿਸੇ ਨੇ ਧਾਨ ਲਗਾਏ ਨੇ, ਕੋਈ ਇਹਨੂੰ ਜੀਰੀ ਕਹਿ ਦਿੰਦਾ, ਕੁਛ ਵੀ। ਜੇ ਅੱਜ ਦੇ ਸਮੇਂ ਵਿੱਚ ਕੋਈ ਕਵੇ ਕਿ ਇੱਥੇ ਕਣਕ ਦੀ ਬਿਜਾਈ ਕਰੀਏ, ਤੇ ਸ਼ਾਇਦ ਮੁਸ਼ਕਲ ਹੈ ਕਿ ਅੱਡੇ ਵਧੀਆ ਢੰਗ ਨਾਲ ਨਾ ਹੋਵੇ, ਉਹ ਵੱਖਰੀ ਗੱਲ ਹੈ ਕਿ ਅੱਜ ਬਹੁਤ ਸਾਰੇ ਅਜਿਹੇ ਸਾਧਨ ਹੋ ਗਏ ਨੇ ਕਿ ਬੇਮੌਸਮੀ ਚੀਜ਼ ਤਿਆਰ ਹੋ ਜਾਂਦੀ ਹੈ, ਪਰ ਉਹਨਾਂ ਤੋਂ ਇਲਾਵਾ ਜੇ ਉੱਦਾਂ ਇਨਸਾਨ ਕਰੇ ਤੇ ਮੁਸ਼ਕਲ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ, ਇਹ ਜੋ ਕਰਮ ਧਰਮ ਸਨ, ਇਹ ਕਿਸੇ ਸਮੇਂ ਦੀ ਗੱਲਾਂ ਸੀ। ਸਤਿਗੁਰੂ ਜੀ ਨੇ ਅੱਜ ਦਾ ਸਮਾਂ, ਜਦੋਂ ਕਲਯੁੱਗ ਦਾ ਘੋਰ ਸਮਾਂ ਵੇਖਿਆ, ਇੱਥੇ ਆ ਕੇ ਪਾਤਸ਼ਾਹ ਜੀ ਫਿਰ ਉਪਦੇਸ਼ ਦਿੱਤਾ, ਹੇ ਇਨਸਾਨ ਅਜਿਹੀ ਹਾਲਤ ਵਿੱਚ ਆ ਕਿ ਤੂੰ ਗ੍ਰਸਤ ਧਰਮ ਨੂੰ ਜਦੋਂ ਅਪਣਾਏਗਾ। ਕਿਉਂਕਿ ਸਾਧ ਸੰਗਤ ਜੀ, ਅਰਜ਼ ਮੈਂ ਕਰ ਰਿਹਾ ਸੀ, ਜਦੋਂ ਇਨਸਾਨ ਗ੍ਰਸਤ ਧਰਮ ਵਿੱਚ ਆਏਗਾ, ਉਸ ਵਕਤ ਕੀ ਹੋਏਗਾ, ਗ੍ਰਸਤ ਆਸ਼ਰਮ ਵਿੱਚ ਆ ਕੇ ਮਰਦ ਔਰ ਔਰਤ ਇਹਨਾਂ ਦੇ ਮਿਲਾਪ ਨੂੰ, ਇਹਨਾਂ ਦਾ ਆਪਸ ਵਿੱਚ ਜੋ ਆਨੰਦ ਕਾਰਜ ਹੁੰਦਾ ਇੱਕ ਪਤੀ ਪਤਨੀ ਦੇ ਰੂਪ ਵਿੱਚ ਜਦੋਂ ਇਹ ਹੋ ਗਏ, ਉਸ ਵਕਤ ਦਾ ਜਿਹੜਾ ਧਰਮ ਹੈ ਜਿਹਦੇ ਵਿੱਚ ਰਹਿ ਕੇ ਪਤੀ ਜੋ ਹੈ ਇੱਕ ਚੰਗੇ ਆਚਰਣ ਦਾ ਜੀਵਨ ਬਤੀਤ ਕਰਦਾ, ਪਤਨੀ ਜੋ ਹੈ ਆਪਣੇ ਪਤੀ ਦੀ ਕਦਰ ਕਰੇ, ਉਹਦੀ ਇੱਜ਼ਤ ਕਰੇ, ਉਹਦੇ ਨਾਲ ਪ੍ਰੇਮ ਕਰੇ, ਉਹਨੂੰ ਭਗਵਾਨ ਤੁੱਲ ਜਾਣੇ, ਔਰ ਜਦੋਂ ਅਜਿਹਾ ਕਰਮ ਕਰਨ ਵਾਲੇ ਜੀਵ ਆਪਸ ਵਿੱਚ ਮਿਲ ਕੇ ਉਸ ਪਰਮਾਤਮਾ ਦੀ ਯਾਦ ਕਰਦੇ ਨੇ, ਉਹਦੀ ਆਰਾਧਨਾ ਕਰਦੇ ਨੇ, ਤੇ ਬੜੀ ਹੀ ਜਲਦੀ ਇਹਨਾਂ ਨੂੰ ਪ੍ਰਾਪਤੀ ਹੁੰਦੀ ਹੈ। ਕਿਉਂਕਿ ਵਿਦਵਾਨਾਂ ਨੇ ਦੱਸਿਆ ਜੋ ਮਰਦ ਜਿਹਨੂੰ ਅਸੀਂ ਕਹਿੰਦੇ ਹਾਂ, ਇਹਦਾ ਧਿਆਨ ਇਸ ਪਾਸੇ ਹੁੰਦਾ ਕਿ ਉਸ ਪਰਮਾਤਮਾ ਦੇ ਚਰਨਾਂ ਦਾ ਜੇ ਧਿਆਨ ਲਾਵਾਂ, ਤੁਰੰਤ ਆਪਣੇ ਆਪ ਨੂੰ ਹਰ ਪੱਖੋਂ ਹਰ ਬੰਧਨ ਵਿੱਚੋਂ ਛੁਡਵਾਉਣ ਵਾਲੇ ਪਾਸੇ ਇਹਦਾ ਜ਼ਿਆਦਾ ਝੁਕਾਵ ਰਹਿੰਦਾ। ਔਰ ਔਰਤ ਜਾਂ ਜੇ ਪੱਖ ਵੇਖਿਆ ਜਾਵੇ, ਔਰਤ ਦੇ ਹਿਰਦੇ ਵਿੱਚ ਸਦਾ ਹੀ ਪ੍ਰੇਮ ਉਤਪੰਨ ਹੋਏਗਾ। ਬੱਚੇ ਦੇ ਨਾਲ ਮਾਂ ਲਾਡ ਲਡਾਉਂਦੀ ਹੋਵੇ, ਵੇਖਿਓ ਕਿੰਨਾ ਪਿਆਰ ਕਰਦੀ ਹੈ, ਪਿਤਾ ਤੋਂ ਕਿਤੇ ਵੱਧ। ਵਿੱਚ ਹੋਏਗੀ ਇਸਤਰੀ, ਉਹਨਾਂ ਵਾਸਤੇ ਮੈਂ ਅਰਜ਼ ਕਰ ਰਿਹਾ ਕਿ ਜਿਹੜੀਆਂ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਪਤੀਵ੍ਰਤ ਔਰਤਾਂ ਹੋਈਆਂ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਹੁਕਮ ਨੂੰ ਅੰਗ ਸੰਗ ਜਾਣਿਆ, ਆਪਣੇ ਪਤੀ ਨੂੰ ਪਰਮੇਸ਼ਵਰ ਜਾਣਿਆ, ਔਰ ਪਤੀਵ੍ਰਤ ਔਰਤਾਂ ਬਾਰੇ ਮੈਂ ਅਰਜ਼ ਕਰਾਂ ਕਿ ਉਹਨਾਂ ਦੇ ਹਿਰਦੇ ਵਿੱਚ ਸਦਾ ਹੀ ਪ੍ਰੇਮ ਹੈ। ਔਰ ਜਦੋਂ ਇੱਕ ਪਤਨੀ ਆਪਣੇ ਪਤੀ ਦੇ ਨਾਲ ਪ੍ਰੇਮ ਕਰਦੀ ਹੈ, ਆਪਣਾ ਸਾਰਾ ਕੁਛ ਉਹਦੇ ਤੋਂ ਨਿਸ਼ਾਵਰ ਕਰ ਦਿੰਦੀ ਹੈ, ਮੈਂ ਅਰਜ਼ ਕਰਾਂ ਸਤਿਗੁਰੂ ਜੀ ਨੇ ਜੋ ਗ੍ਰਿਸਤ ਆਸ਼ਰਮ ਸਾਨੂੰ ਦਿੱਤਾ ਸੀ, ਇਹਦੇ ਵਿੱਚ ਪਤੀ ਪਤਨੀ ਦਾ ਜੋ ਮੇਲ ਹੈ, ਪਤਨੀ ਜੋ ਹੈ ਉਹ ਹੈ ਪ੍ਰੇਮਾ ਭਗਤੀ ਦਾ ਰੂਪ, ਔਰ ਪਤੀ ਜੋ ਹੈ ਇਹ ਹੈ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਧਿਆਨ ਮਗਨ ਹੋਣ ਵਾਲਾ। ਔਰ ਜਦੋਂ ਧਿਆਨ ਵਿੱਚ ਮਗਨ ਹੋਵੇ ਔਰ ਨਾਲ ਕਿਤੇ ਪ੍ਰੇਮਾ ਭਗਤੀ ਦਾ ਵੀ ਜੋੜ ਹੋ ਜਾਵੇ, ਤੇ ਸਾਧ ਸੰਗਤ ਜੀ ਉਸ ਪਰਮਾਤਮਾ ਦੇ ਦਰ ਵਿੱਚ ਤੁਰੰਤ ਇਨਸਾਨ ਜੋ ਹੈ ਕਬੂਲ ਹੋ ਸਕਦਾ। ਆਪ ਜੀ ਨੇ ਜੋ ਪਹਿਲਾ ਸ਼ਬਦ ਸੁਣਿਆ ਸੀ ਕਿ ਜਿੰਨੇ ਵੀ ਲੋਕ ਸੀ ਇਹ ਧਿਆਨ ਤਾਂ ਲਾਉਂਦੇ ਸੀ, ਕਰਮ ਤਾਂ ਕਰਦੇ ਸੀ, ਪਰ ਪ੍ਰੇਮਾ ਭਗਤੀ ਅੰਦਰ ਨਹੀਂ ਸੀ ਆ ਰਹੀ, ਜਿਹਦੇ ਕਰਕੇ ਇਹ ਲੋਕ ਉਸ ਪਰਮਾਤਮਾ ਦੇ ਚਰਨਾਂ ਵਿੱਚ ਪ੍ਰਵਾਨ ਨਾ ਹੋ ਸਕੇ। ਔਰ ਜਿਤਨੇ ਵੀ ਇਨਸਾਨ ਹਿਰਦੇ ਵਿੱਚ ਪ੍ਰੇਮ ਨਹੀਂ ਜਿਨ੍ਹਾਂ ਦੇ ਆਸਕਦਾ, ਉਹਨਾਂ ਵਾਸਤੇ ਇੱਥੇ ਤੱਕ ਵੀ ਲਿਖਿਆ ਹੋਇਆ ਕਿ ਜੇ ਮੰਨ ਲਓ ਤੁਹਾਡੇ ਹਿਰਦੇ ਦੇ ਵਿੱਚ ਕਿਸੇ ਨੂੰ ਵੇਖ ਕੇ ਕਰੁਣਾ ਪ੍ਰੇਮ ਉਤਪੰਨ ਹੋ ਰਿਹਾ, ਮੰਨ ਲਓ ਦੁੱਖ ਕਿਸੇ ਦੂਸਰੇ ਨੂੰ ਮਿਲ ਰਿਹਾ ਔਰ ਦਰਦ ਤੁਹਾਡੇ ਅੰਦਰ ਹੈ, ਭੁੱਖਾ ਕੋਈ ਮਰ ਰਿਹਾ, ਹਿਰਦਾ ਤੁਹਾਡਾ ਵਿਆਕੁਲ ਹੋ ਰਿਹਾ, ਤਨ ਕਿਸੇ ਦਾ ਨੰਗਾ ਹੈ, ਉਹਨੂੰ ਸਰਦੀ ਲੱਗ ਰਹੀ ਔਰ ਦੁੱਖ ਤੁਹਾਨੂੰ ਪਹੁੰਚਦਾ, ਇਹਦਾ ਮਤਲਬ ਹੈ ਕਿ ਪਿਛਲੇ ਸਮੇਂ ਦੇ ਬਹੁਤ ਹੀ ਵੱਡੇ ਬਹੁਤ ਹੀ ਵਧੀਆ ਕਰਮ ਨੇ ਤੁਹਾਡੇ। ਪਰ ਜਿਹੜੇ ਲੋਕ ਸਾਹਮਣੇ ਕੋਈ ਵਿਲਕਦਾ ਮਰ ਜਾਵੇ, ਦੁਖੀ ਹੁੰਦਾ ਮਰ ਜਾਏ, ਕਿਸੇ ਇਨਸਾਨ ਦੇ ਹਿਰਦੇ ਵਿੱਚ ਜੇ ਲੇਸ ਮਾਤਰ ਵੀ ਕਰੁਣਾ ਪ੍ਰੇਮ ਨਹੀਂ, ਸਾਧ ਸੰਗਤ ਜੀ ਉਸ ਤੋਂ ਕਠੋਰ ਇਨਸਾਨ ਕੀ ਹੋ ਸਕਦਾ ਹੈ। ਚਾਹੇ ਉਹ ਤਪਸਵੀ ਹੋਵੇ, ਚਾਹੇ ਜਤੀ ਸਤੀ ਹੋਵੇ, ਕੋਈ ਮੁਨੀ ਹੋਵੇ, ਕੋਈ ਵਿਦਵਾਨ ਪੰਡਿਤ ਹੋਵੇ, ਚਾਹੇ ਕੋਈ ਯੋਗੀ ਹੋਵੇ, ਸਿੱਧ ਹੋਵੇ, ਜੇ ਇਨਸਾਨ ਦੇ ਅੰਦਰ ਪ੍ਰੇਮ ਨਹੀਂ ਤੇ ਸਾਧ ਸੰਗਤ ਜੀ ਅਸਲ ਵਿੱਚ ਉਹ ਇਨਸਾਨ ਉਸ ਪਰਮਾਤਮਾ ਦੇ ਦਰ ਤੇ ਪ੍ਰਵਾਨ ਕਿਵੇਂ ਹੋਏਗਾ। ਉਸ ਸਤਿਗੁਰੂ ਨੇ ਜੇ ਗ੍ਰਿਸਤ ਆਸ਼ਰਮ ਦੇ ਵਿੱਚ ਇਸ ਇਨਸਾਨ ਨੂੰ ਲਿਆਂਦਾ, ਧਿਆਨ ਦੇਣਾ ਬੜਾ ਹੀ ਸੁੱਖ ਹੈ, ਕਹਿ ਦੇਣਾ ਕਿ ਗ੍ਰਿਸਤ ਆਸ਼ਰਮ ਬੜਾ ਵਧੀਆ, ਬੜਾ ਸੁਖਾਲਾ, ਇਹਦੇ ਵਿੱਚ ਰਹਿ ਕੇ ਤਪੱਸਿਆ ਕੀਤੀ ਜਾਏ। ਪਰ ਜਦੋਂ ਇਸ ਦੀ ਮਰਿਆਦਾ ਵੱਲ ਧਿਆਨ ਦੇਈਏ ਤੇ ਸਤਿਗੁਰੂ ਬਖਸ਼ਿਸ਼ ਕਰਨ, ਬਹੁਤ ਹੀ ਮੁਸ਼ਕਿਲ ਔਰ ਬਹੁਤ ਹੀ ਔਖਾ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇੱਕ ਵਾਰ ਇੱਕ ਸਿੱਖ ਆਉਂਦਾ, ਇਹਨੇ ਆ ਕੇ ਪੁੱਛਿਆ ਕਿ ਪਾਤਸ਼ਾਹ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ, ਕੁਛ ਅਜਿਹਾ ਦੱਸੋ ਕਿ ਮੈਂ ਕੀ ਅਜਿਹਾ ਕਰਮ ਕਰਾਂ ਜਿਹਦੇ ਨਾਲ ਉਸ ਪਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਵਾਂ। ਉਸ ਵਕਤ ਸਤਿਗੁਰੂ ਜੀ ਨੇ ਕਿਹਾ ਕਿ ਇੱਕ ਮੇਰਾ ਸਿੱਖ ਹੈ, ਉਹਦਾ ਸਾਰਾ ਘਰ ਦਾ ਪਤਾ ਦੱਸਿਆ, ਉਹਦੇ ਘਰ ਚਲਾ ਜਾ, ਉੱਥੇ ਜਾ ਕੇ ਜਦੋਂ ਤੂੰ ਜਾਏਗਾ ਪਹਿਲਾਂ ਜਾ ਕੇ ਕਹੀਂ ਕਿ ਗੁਰੂ ਸਾਹਿਬਾਂ ਨੇ 200 ਰੁਪਈਆ ਮੰਗਵਾਇਆ, ਉਸ ਤੋਂ ਬਾਅਦ ਜਾ ਕੇ ਕੁਛ ਸ਼ਕੀ, ਫਿਰ ਵਾਪਸ ਆ ਜਾਈ, ਬਸ ਇੰਨਾ ਕਰਮ ਕਰ, ਤੇਰੇ ਸਵਾਲ ਦਾ ਜਵਾਬ ਮੈਂ ਦੇ ਦੇਵਾਂਗਾ। ਗਿਆ, ਉਸ ਗਰੀਬ ਦੇ ਘਰ ਪਹੁੰਚਿਆ, ਜਾ ਕੇ ਕੀ ਦੇਖਦਾ, ਬਿਲਕੁਲ ਕੱਚਾ ਜਿਹਾ ਘਰ, ਬਿਲਕੁਲ ਗਰੀਬ ਜਿਹਾ ਇਨਸਾਨ। ਔਰ ਧਿਆਨ ਦੇਣਾ, ਅਜਿਹੇ ਇਨਸਾਨ ਨੂੰ ਗਰੀਬ ਨਹੀਂ ਅਸੀਂ ਕਹਿ ਸਕਦੇ, ਕਿਉਂਕਿ ਗੁਰਬਾਣੀ ਅਨੁਸਾਰ ਬਸਤਾ ਟੁੱਟੀ ਝੁੰਪਰੀ ਚੀਰ ਸਭ ਛਿੰਨਾ, ਜਾਤ ਨਾ ਪਾਤੇ ਨਾ ਆਦਰੋ ਉਦਿਆਨ ਪ੍ਰਮੀਨਾ, ਮਿੱਤਰ ਨਾ ਇੱਠ ਧਨ ਰੂਪਹੀਣ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰਿਨਾਮ ਮਨ ਭਿੰਨਾ। ਸਤਿਗੁਰੂ ਜੀ ਕਹਿੰਦੇ ਨੇ ਬੇਸ਼ੱਕ ਉਹਦੇ ਰਹਿਣ ਵਾਸਤੇ ਇੱਕ ਟੁੱਟੀ ਜੀ ਝੋਂਪੜੀ ਹੀ ਕਿਉਂ ਨਾ ਹੋਵੇ, ਟੁੱਟਾ ਜਿਹਾ ਘਰ ਹੋਵੇ, ਪਹਿਨੇ ਹੋਏ ਬਸਤਰ ਜਿਹੜੇ ਨੇ ਬੇਸ਼ੱਕ ਲੀਰਾਂ ਹੀ ਕਿਉਂ ਨਾ ਹੋਣ, ਪਰ ਸਾਧ ਸੰਗਤ ਜੀ ਕੋਈ ਉਹਦੀ ਆਦਰ ਸਤਿਕਾਰ ਨਾ ਉਹਦਾ ਕਰਦਾ ਹੋਵੇ, ਕੋਈ ਉਹਦਾ ਚੰਗਾ ਮਿੱਤਰ ਨਾ ਹੋਵੇ ਤੇ ਆਦਿ ਸਾਰੇ ਪਾਸਿਓਂ ਹੀਣਾ ਹੋਵੇ, ਪਰ ਜੇ ਕਿਤੇ ਉਸ ਇਨਸਾਨ ਦੇ ਹਿਰਦੇ ਵਿੱਚ ਉਸ ਸਤਿਗੁਰੂ ਦਾ ਨਾਮ ਵਸਦਾ, ਉਹ ਰਾਜਿਆਂ ਦਾ ਰਾਜ ਹੈ, ਸ਼ਹਿਨਸ਼ਾਹ ਦਾ ਸ਼ਹਿਨਸ਼ਾਹ ਹੈ। ਇਸ ਸਿੱਖ ਨੇ ਜਾ ਕੇ ਵੇਖਿਆ, ਇਸ ਇਨਸਾਨ ਨੇ ਮਨ ਵਿੱਚ ਆਇਆ ਇਹਦੇ ਕੋਲੋਂ 200 ਮੰਗਾਂ ਬੜੀ ਅਨੁਚਿਤ ਜਿਹੀ ਗੱਲ ਹੈ। ਮੈਂ ਅਰਜ਼ ਕਰਦਾ ਕਿ ਗ੍ਰਸਥ ਆਸ਼ਰਮ ਨੂੰ ਜਿੱਥੇ ਆ ਕੇ ਕਹਿਆ ਗਿਆ ਇੱਕ ਅਜਿਹਾ ਆਸ਼ਰਮ ਹੈ ਜਦੋਂ ਇਨਸਾਨ ਇਸ ਗ੍ਰਸਥ ਵਿੱਚ ਆ ਕੇ ਨਾਮ ਜਪੇਗਾ, ਉਸ ਅਕਾਲ ਪੁਰਖ ਦੇ ਚਰਨਾਂ ਦਾ ਧਿਆਨ ਧਰੇਗਾ, ਤੁਰੰਤ ਉਸ ਪਰਮਾਤਮਾ ਦੇ ਨਾਲ ਲਿਵ ਲੱਗ ਜਾਏਗੀ, ਉਸ ਪਰਮਾਤਮਾ ਦੇ ਨਾਲ ਮਿਲਾਪ ਹੋ ਸਕਦਾ। ਇਸ ਨੇ ਜਦੋਂ ਉਸ ਸਿੱਖ ਦੇ ਘਰ ਆਉਣਾ ਕੀਤਾ, ਇਹ ਸਿੱਖ ਨੇ ਚਰਨ ਪਾਏ, ਉਸ ਵਕਤ ਸਿੱਖ ਅੱਗੋਂ ਕਹਿਣ ਲੱਗਾ, ਸੰਤ ਜੀ ਕੁਛ ਜਲ ਪਾਣੀ ਛਕੋ। ਅੱਗੋਂ ਇਹਨਾਂ ਨੇ ਸੁਨੇਹਾ ਦੱਸਿਆ ਸਤਿਗੁਰਾਂ ਦਾ ਕਿ ਸਤਿਗੁਰਾਂ ਨੇ ਕਹੇ 200 ਰੁਪਇਆ ਲੈ ਕੇ ਫਿਰ ਕੁਛ ਛਕਣਾ, ਹੁਣ ਉਸ ਦੇਣਾ ਵੀ ਜ਼ਰੂਰੀ ਹੈ। ਔਰ ਘਰ ਵਾਲੀ ਕੋਲ ਬੈਠੀ ਸੀ, ਵਰਤੇ ਨੇ ਕਿ ਜੋ ਔਰਤ ਹੈ ਇਹਨੂੰ ਮੰਨਿਆ ਜਾਂਦਾ ਇਹ ਹੈ ਪ੍ਰੇਮਾ ਭਗਤੀ, ਕਿਉਂਕਿ ਗੱਲ ਕਰੀਏ ਉਸ ਸਮੇਂ ਦੀ ਮਹਾਤਮਾ ਬੁੱਧ ਦੇ ਸਮੇਂ ਦੀ, ਉਹਨਾਂ ਨੇ ਜਿੰਨੇ ਵੀ ਭਿਕਸ਼ੂ ਆਪਣੇ ਬਣਾਏ ਦੀਕਸ਼ਾ ਦਿੱਤੀ, ਉਹਨਾਂ ਨੇ ਔਰਤ ਨੂੰ ਦੀਕਸ਼ਾ ਨਹੀਂ ਸੀ ਦਿੱਤੀ, ਕਿਉਂਕਿ ਔਰਤ ਜੋ ਹੈ ਇਹ ਪ੍ਰੇਮ ਰਸਤੇ ਤੇ ਚੱਲਣ ਵਾਲੀ, ਪ੍ਰੇਮਾ ਮਾਰਗ ਦੇ ਉੱਤੇ ਪ੍ਰੇਮਾ ਭਗਤੀ ਤੇ ਚੱਲਣ ਵਾਲੀ ਮੰਨੀ ਗਈ ਹੈ। ਔਰ ਜਦੋਂ ਅਸੀਂ ਭਗਵਾਨ ਕ੍ਰਿਸ਼ਨ ਦੀ ਗੱਲ ਕਰੀਏ, ਭਗਵਾਨ ਕ੍ਰਿਸ਼ਨ ਇਹਨਾਂ ਨੇ ਜਦੋਂ ਉਸ ਪਰਮਾਤਮਾ ਦਾ ਸੁਨੇਹਾ ਦਿੱਤਾ ਸੰਗੀਤ ਰਾਹੀਂ, ਉਸ ਵਕਤ ਗੋਪੀਆਂ ਵਿੱਚ ਮਸਤ ਹੋਈਆਂ। ਔਰ ਧਿਆਨ ਦੇਣਾ, ਕੁਛ ਲੋਕ ਇਹਨੂੰ ਬੜੇ ਹੀ ਅਜੀਬ ਜਿਹੇ ਢੰਗ ਨਾਲ ਸੋਚਦੇ ਨੇ। ਜਦੋਂ ਭਗਵਾਨ ਵਿਸ਼ਨੂੰ ਨੇ ਧਰਤੀ ਤੇ ਅਵਤਾਰ ਲੈਣਾ ਸੀ, ਉਸ ਵਕਤ ਸਾਰੇ ਦੇਵਤਿਆਂ ਨੂੰ ਇਹ ਹੁਕਮ ਹੋਇਆ ਸੀ ਕਿ ਤੁਸੀਂ ਧਰਤੀ ਦੇ ਉੱਤੇ ਜਾ ਕੇ ਉਸ ਪਰਮਾਤਮਾ ਨੇ ਜਿੱਥੇ ਅਵਤਾਰ ਧਾਰਨੇ, ਤੁਸੀਂ ਵੀ ਆਪਣੇ ਅਵਤਾਰ ਧਾਰੋ, ਉਸ ਪਰਮਾਤਮਾ ਦੇ ਨਾਲ ਪ੍ਰੇਮਾ ਭਗਤੀ ਕਰੋ। ਉਹ ਜਿਤਨੇ ਵੀ ਦੇਵੀ ਦੇਵਤੇ ਸਨ ਉਹ ਗੋਪੀਆਂ ਦੇ ਰੂਪ ਵਿੱਚ ਅਵਤਾਰਿਤ ਹੋਏ ਸੀ। ਸੋ ਮੈਂ ਅਰਜ਼ ਕਰਾਂ ਕਿ ਜਿਸ ਤਰ੍ਹਾਂ ਗੱਲ ਕਰ ਰਿਹਾ ਸੀ ਕਿ ਔਰਤ ਜੋ ਹੈ ਇਹਦੇ ਹਿੱਸੇ ਪ੍ਰੇਮਾ ਭਗਤੀ ਆਈ ਹੈ, ਕਿਉਂਕਿ ਸਤਿਗੁਰੂ ਜੀ ਦੇ ਨਾਲ ਜਿੰਨਿਆਂ ਵੀ ਪਿਆਰ ਕੀਤਾ, ਚਾਹੇ ਸਤਿਗੁਰੂ ਜਗਜੀਤ ਸਿੰਘ ਜੀ ਲੈ ਲਵੋ, ਚਾਹੇ ਸਤਿਗੁਰੂ ਪ੍ਰਤਾਪ ਸਿੰਘ ਜੀ ਸੱਚੇ ਪਾਤਸ਼ਾਹ, ਇੱਕ ਵਾਰ ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸੱਚੇ ਪਾਤਸ਼ਾਹ। ਅਫਰੀਕਾ ਦੀ ਗੱਲ, ਸਤਿਗੁਰੂ ਪ੍ਰਤਾਪ ਸਿੰਘ ਜੀ ਸੱਚੇ ਪਾਤਸ਼ਾਹ ਦਰਸ਼ਨ ਦੇ ਕੇ ਜਦੋਂ ਵਾਪਸ ਆ ਰਹੇ ਸੀ, ਮਾਈ ਸੀ, ਮਸਤਾਨੀ ਮਾਈ ਨੂੰ ਕਹਿੰਦੇ ਸੀ, ਉਹਨਾਂ ਦੇ ਪਰਿਵਾਰ ਨੂੰ ਵੀ ਅਸੀਂ ਮਿਲੇ, ਬਹੁਤ ਸਾਰੇ ਸਿੱਖਾਂ ਨੇ ਜਦੋਂ ਉੱਥੇ ਮਿਲੇ ਤੇ ਉਹਨਾਂ ਨੇ ਬੜਾ ਵਧੀਆ ਇੱਕ ਬਚਨ ਸੁਣਾਇਆ ਕਿ ਮਾਈ ਦਾ ਅਜਿਹਾ ਪਿਆਰ ਸੀ ਸਤਿਗੁਰੂ ਜੀ ਦੇ ਨਾਲ, ਜਦੋਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਚੱਲਣ ਲੱਗੇ, ਮਾਈ ਕਹਿਣ ਲੱਗੀ ਪਾਤਸ਼ਾਹ ਜੀ ਦੁੱਧ ਛੱਕ ਲਓ, ਕੁਛ ਛੱਕ ਕੇ ਜਾਓ, ਤੇ ਸਤਿਗੁਰਾਂ ਨੇ ਕਿਹਾ ਨਹੀਂ ਮਾਈ ਸਮਾਂ ਹੋ ਗਿਆ, ਜਹਾਜ਼ ਤੇ ਬੈਠਣਾ ਔਰ ਅੱਗੇ ਹੀ ਕਾਫੀ ਦੇਰ ਹੋ ਗਈ, ਹੁਣ ਜਲਦੀ ਜਾਣ ਦਿਓ। ਅੱਗੋਂ ਪ੍ਰੇਮੀ ਲੋਕ ਕੁਛ ਅਜਿਹੇ ਨੇ, ਇਹਨਾਂ ਦੀ ਦੁਨੀਆਂ ਤੋਂ ਵੱਖਰੀ ਨਿਆਰੀ ਹੀ ਚਾਲ ਹੁੰਦੀ ਹੈ, ਦੁਨੀਆਂ ਕਿਸੇ ਹੋਰ ਰੰਗ ਚ ਮਸਤ ਹੈ, ਇਹ ਕਿਸੇ ਹੋਰ ਮਸਤੀ ਵਿੱਚ ਖੇਡਦੇ ਨੇ, ਇਹਨਾਂ ਨੂੰ ਦੁਨੀਆਂ ਦੇ ਕਿਸੇ ਕਰਮ ਧਰਮ ਕਿਸੇ ਭੇਦ ਭਾਵ ਕਿਸੇ ਚੀਜ਼ ਦੀ ਪਰਵਾਹ ਨਹੀਂ, ਆਪਣੀ ਮਸਤੀ ਵਿੱਚ ਨੇ। ਕਹਿੰਦੀ ਮਾਈ ਕਹਿਣ ਲੱਗੀ ਜਾ ਫਿਰ ਜੇ ਜਾ ਸਕਦੇ ਤੇ ਚਲਾ ਜਾ। ਜਾ ਕੇ ਜਹਾਜ਼ ਵਿੱਚ ਬੈਠੇ, ਜ਼ੋਰ ਲਾ ਕੇ ਥੱਕ ਗਏ, ਉਹ ਜਹਾਜ਼ ਜਿਹੜਾ ਹੈ ਚੱਲਿਆ ਹੀ ਨਹੀਂ, ਇੰਜਣ ਵਿੱਚ ਕੋਈ ਖਰਾਬੀ ਆ ਗਈ, ਕੁਛ ਵੀ ਅਜਿਹਾ ਹੋਇਆ, ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਬਚਨ ਕੀਤਾ, ਉਹ ਮਾਈ ਨੇ ਐਵੇਂ ਨਹੀਂ ਜਾਣ ਦੇਣਾ, ਚੱਲ ਘਰ ਚੱਲੀਏ ਕੁਛ ਛੱਕ ਕੇ ਆਈਏ। ਵਾਪਸ ਆ ਕੇ ਸਤਿਗੁਰੂ ਜੀ ਨੇ ਛਕਿਆ ਤੇ ਫਿਰ ਵਾਪਸ ਬੈਠੇ ਜਹਾਜ਼ ਵਿੱਚ, ਫਿਰ ਜਹਾਜ਼ ਚੱਲਿਆ। ਇਹ ਪ੍ਰਤੱਖ ਗੱਲਾਂ ਨੇ। ਔਰਤ ਦੇ ਹਿੱਸੇ ਵਿੱਚ ਪ੍ਰੇਮਾ ਭਗਤੀ ਆਈ ਹੈ। ਜਦੋਂ ਗ੍ਰਹਿਸਥ ਆਸ਼ਰਮ ਦੇ ਵਿੱਚ ਸਿੱਖ ਤੁਰਦਾ ਹੈ, ਪਤੀ ਪਤਨੀ ਮਿਲ ਕੇ ਇੱਕ ਪਰਿਵਾਰ ਦੇ ਰੂਪ ਵਿੱਚ ਚੱਲਦੇ ਨੇ, ਇੱਕ ਸੱਚੇ ਸੁੱਚੇ ਆਚਰਣ ਦੇ ਰੂਪ ਵਿੱਚ ਚੱਲਦੇ ਨੇ, ਉਸ ਵਕਤ ਲੱਗਿਆ ਧਿਆਨ ਨਾਲ, ਜਦੋਂ ਪ੍ਰੇਮਾ ਭਗਤੀ ਜੁੜ ਗਈ ਤੇ ਫਿਰ ਉਹ ਪਿਆਰਾ ਦੂਰ ਨਹੀਂ ਬਿਲਕੁਲ ਨੇੜੇ ਹੈ। ਸੋ ਉਹ ਸਿੱਖ ਜਦੋਂ ਉਸ ਘਰ ਪਹੁੰਚਿਆ, ਵੇਖਿਆ ਬਿਲਕੁਲ ਗਰੀਬ ਜੇ ਨੇ, ਦੱਸਿਆ ਕਿ ਇਸ ਤਰ੍ਹਾਂ ਸਤਿਗੁਰੂ ਜੀ ਨੇ 200 ਰੁਪਇਆ ਮੰਗਿਆ। ਅਸਲ ਵਿੱਚ ਉਹ ਤੇ ਅੱਖਾਂ ਖੋਲਣੀਆਂ ਸੀ ਇਸ ਸਿੱਖ ਦੀਆਂ ਕਿ ਗ੍ਰਸਥ ਆਸ਼ਰਮ ਚੀਜ਼ ਕੀ ਹੈ, ਜਿਹੜਾ ਤੂੰ ਕਹਿ ਰਿਹਾ ਕਿ ਮੈਂ ਗ੍ਰਸਥੀ ਬਣਾ ਜਾਂ ਤਪੀ ਬਣਾ ਜਾਂ ਕੀ ਅਜਿਹਾ ਕਰਮ ਕਰਾਂ ਜਿਹਦੇ ਨਾਲ ਮੇਰਾ ਉਧਾਰ ਹੋਵੇ, ਭਲਾ ਹੋਵੇ। ਉਸ ਵਕਤ ਘਰ ਵਾਲੀ ਜਿਹੜੀ ਕੋਲ ਸੀ, ਕਿੰਨੀ ਹੀ ਪਤੀ ਵਰਤਾ ਇਸਤਰੀ ਹੋਏਗੀ, ਉਹਨੇ ਕਿਹਾ ਜਿਹੜਾ ਸ਼ਾਹੂਕਾਰ ਕਹਿੰਦਾ ਸੀ ਕਿ ਤੁਹਾਡੀ ਬੇਟੀ ਦੇ ਨਾਲ ਲੜਕੀ ਦੇ ਨਾਲ ਮੈਂ ਵਿਆਹ ਕਰ ਲੈਂਦਾ, ਇਹਦੇ ਬਦਲੇ ਵਿੱਚ ਧਨ ਦੇ ਦੇਵਾਂਗਾ। ਔਰ ਉਹ ਸ਼ਾਹੂਕਾਰ ਦੀ ਉਮਰ ਵੀ ਇਹ ਲੜਕੀ ਤੋਂ ਜ਼ਿਆਦਾ ਸੀ। ਔਰ ਉਸ ਵਕਤ ਇਹ ਲੋਕ ਨਹੀਂ ਸੀ ਮੰਨਦੇ, ਪਰ ਵੇਖਿਆ ਕਿ ਗੁਰੂ ਕਾ ਕਰਮ ਹੈ। ਉਸ ਵਕਤ ਆਪਣੀ ਲੜਕੀ ਨੂੰ ਉਸ ਸ਼ਾਹੂਕਾਰ ਨਾਲ ਜਦੋਂ ਵਿਆਹ ਦਿੱਤਾ, ਉੱਥੋਂ 250 ਰੁਪਇਆ ਮੰਗਿਆ। ਸ਼ਾਹੂਕਾਰ ਕਹਿੰਦਾ ਮੇਰੇ ਕੋਲ ਕਿਹੜਾ ਘੱਟ ਹੈ, ਵੱਧ ਲੈ ਜਾ। ਸਿੱਖ ਕਹਿਣ ਲੱਗਾ ਨਹੀਂ, ਮੈਂ ਆਪਣੇ ਮਨੋਰਥ ਵਾਸਤੇ ਨਹੀਂ ਲੈਣ ਆਇਆ। 250 ਰੁਪਇਆ ਲਿਆ ਕੇ ਉਸ ਵਕਤ 50 ਰੁਪਇਆ ਉਸ ਸਿੱਖ ਦੇ ਚਰਨਾਂ ਵਿੱਚ ਮੱਥਾ ਟੇਕਿਆ, 200 ਗੁਰੂ ਵਾਸਤੇ ਦਿੱਤਾ। ਉਹ ਹੈਰਾਨ ਰਹਿ ਗਿਆ, ਕੈਸੇ ਲੋਕ ਨੇ ਹੈ ਐਸੇ ਪ੍ਰੇਮੀ ਗੁਰੂ ਦੇ। ਜਦੋਂ ਆ ਰਿਹਾ ਸੀ ਰਸਤੇ ਵਿੱਚ ਕੀ ਵੇਖਿਆ, ਇੱਕ ਜਗ੍ਹਾ ਜਿੱਥੇ ਰੁਕਿਆ ਇੱਕ ਸਾਧੂ ਬੈਠਾ ਬੰਦਗੀ ਕਰ ਰਿਹਾ ਸੀ। ਉਸ ਬੰਦਗੀ ਕਰਦੇ ਸਾਧੂ ਨੂੰ ਜਦੋਂ ਵੇਖਿਆ, ਕੋਲ ਬੈਠ ਗਿਆ। ਇੱਕ ਇਨਸਾਨ ਆਇਆ, ਉਹਨੇ ਇੱਕ ਬਸਤਰ ਮੱਥਾ ਟੇਕਿਆ ਸਾਧੂ ਨੂੰ, ਉਹ ਤੁਰ ਗਿਆ। ਦੂਸਰਾ ਇਨਸਾਨ ਆਇਆ, ਉਹਨੇ ਬਸਤਰ ਚੱਕਿਆ, ਤੁਰ ਗਿਆ। ਸਾਧੂ ਦੇ ਮਨ ਵਿੱਚ ਲੇਸ਼ ਮਾਤਰ ਵੀ ਕੋਈ ਅਜਿਹੀ ਚੀਜ਼ ਨਾ ਆਈ ਕਿ ਚੀਜ਼ ਆਈ ਦੀ ਖੁਸ਼ੀ, ਗਈ ਦੀ ਗਮੀ। ਇਸ ਇਨਸਾਨ ਨੇ ਇਹ ਵੀ ਚੀਜ਼ ਨੂੰ ਆਪਣੀ ਦ੍ਰਿਸ਼ਟੀ ਦੇ ਸਾਹਮਣੇ ਕੀਤਾ, ਧਿਆਨ ਨਾਲ ਵੇਖਿਆ। ਅਖੀਰ ਉੱਠ ਕੇ ਜਦੋਂ ਅੱਗੇ ਚੱਲਿਆ, ਅਗਾਂਹ ਜਾ ਕੇ ਕੁਛ ਕੁ ਦੂਰੀ ਤੇ ਗਿਆ, ਰਾਤ ਪੈ ਗਈ, ਇੱਕ ਜਗ੍ਹਾ ਤੇ ਰੁਕਿਆ, ਦਰਖਤ ਦੇ ਥੱਲੇ ਜਾ ਕੇ ਰੁਕ ਗਿਆ। ਮੀਂਹ ਸ਼ੁਰੂ ਹੋ ਗਿਆ, ਸਰਦੀ ਲੱਗਣ ਲੱਗ ਪਈ। ਉਸ ਦਰਖਤ ਦੇ ਉੱਪਰ ਬੜਾ ਵਧੀਆ ਕਵੀ ਸੰਤੋਖ ਸਿੰਘ ਜੀ ਦੱਸਦੇ ਨੇ, ਇੱਕ ਕਬੂਤਰ, ਉਹ ਇੱਕ ਕਬੂਤਰੀ ਦਾ ਨਿਵਾਸ ਸੀ। ਉਹਨਾਂ ਦੇ ਮਨ ਵਿੱਚ ਇੱਕ ਇਹ ਭਗਤੀ ਦਾ ਜਾਗਰਣ ਹੋਇਆ। ਉਹਦੇ ਪਿੱਛੇ ਵੀ ਇੱਕ ਲੰਬੀ ਕਥਾ ਹੈ ਕਿ ਉਹਨਾਂ ਨੇ ਜਦੋਂ ਸੋਚਿਆ, ਸਾਡੇ ਘਰ ਇੱਕ ਇਨਸਾਨ ਆਇਆ, ਔਰ ਅਸੀਂ ਗ੍ਰਿਸਤੀ ਲੋਕ ਹਾਂ, ਗ੍ਰਿਸਤੀ ਇਨਸਾਨ ਦੇ ਘਰ ਕੋਈ ਆ ਕੇ ਭੁੱਖਾ ਵਾਪਸ ਚਲਾ ਜਾਏ, ਧਿਆਨ ਦੇਣਾ। ਵੇਦ ਸ਼ਾਸਤਰ ਇਹ ਚੀਜ਼ ਮੰਨਦੇ ਨੇ ਕਿ ਉਸ ਗ੍ਰਿਸਤੀ ਨੂੰ ਪਾਪ ਲੱਗਦਾ ਹੈ ਜਿਹਦੇ ਘਰੋਂ ਸਿੱਖ ਭੁੱਖਾ ਚਲਾ ਜਾਏ, ਕੁਛ ਨਾ ਕੁਛ ਜ਼ਰੂਰ ਉਹਨੂੰ ਦੇਣਾ ਚਾਹੀਦਾ। ਇਹ ਸੋਚਣ ਲੱਗੇ ਅਸੀਂ ਪਾਪ ਦੇ ਅਧਿਕਾਰੀ ਬਣ ਜਾਵਾਂਗੇ। ਉਸ ਵਕਤ ਕਬੂਤਰ ਜੋ ਹੈ, ਕਹਾਣੀਕਾਰ ਨੇ ਦੱਸਿਆ ਕਿ ਦੂਰ ਜਾ ਕੇ ਵੇਖਿਆ, ਅੱਗ ਬਲਦੀ ਸੀ, ਆਪਣੀ ਚੁੰਝ ਦੇ ਨਾਲ ਅੰਗਿਆਰ ਭਖਦਾ ਲਿਆ ਕੇ ਉਸ ਇਨਸਾਨ ਦੇ ਕੋਲ ਸੁੱਟਿਆ, ਕੁਛ ਘਾਹ ਆਦਿਕ ਇਕੱਠਾ ਕਰਕੇ ਸੁੱਟਿਆ, ਇੱਥੇ ਤੱਕ ਆਪਣਾ ਆਲਣਾ ਵੀ ਸੁੱਟ ਦਿੱਤਾ ਥੱਲੇ। ਉਹਨੇ ਹੋਰ ਲੱਕੜਾਂ ਇਕੱਠੀਆਂ ਕਰਕੇ ਅੱਗ ਬਾਲੀ, ਹੱਥ ਸੇਕ ਲਏ। ਇਸ ਤੋਂ ਬਾਅਦ ਕਬੂਤਰ ਨੇ ਆਪਣੇ ਪ੍ਰਾਣਾਂ ਦੀ ਅਹੁਤੀ ਦੇ ਦਿੱਤੀ, ਇਹ ਤੇ ਭੁੱਖਾ ਹੋਏਗਾ, ਆਪਣਾ ਆਪ ਸਾੜ ਦਿੱਤਾ ਕਿ ਮੈਨੂੰ ਖਾ ਕੇ ਭੁੱਖ ਮਿਟਾ ਲਵੇ। ਕਬੂਤਰੀ ਵੀ ਨਾਲ ਦੀ ਨਾਲ ਵਿੱਚ ਆ ਕੇ ਡਿੱਗੀ। ਜਦੋਂ ਇਹ ਦੋਵੇਂ ਮਰ ਗਏ, ਉਸ ਇਨਸਾਨ ਦੇ ਹਿਰਦੇ ਵਿੱਚ ਜਾ ਕੇ ਚੋਟ ਵੱਜੀ ਕਿ ਕੈਸੇ ਇਹ ਪੰਛੀ ਨੇ, ਕਿਵੇਂ ਜਾਂ ਇਹਨਾਂ ਦਾ ਵਿਵਹਾਰ ਹੈ। ਅਸਲ ਵਿੱਚ ਉਹ ਜੋ ਪੰਛੀ ਸੀ, ਕਬੂਤਰ ਕਬੂਤਰੀ, ਕਵੀ ਜੀ ਦੱਸਦੇ ਨੇ ਪਿਛਲੇ ਜਨਮ ਵਿੱਚ ਉਹ ਕੋਈ ਸਿੱਖ ਸਿੱਖਣੀ ਸਨ, ਕੋਈ ਅਜਿਹਾ ਕਰਮ ਹੋਣ ਕਰਕੇ ਇਸ ਭ੍ਰਿਸ਼ਟ ਜੋਨ ਵਿੱਚ ਆ ਗਏ, ਪਰ ਜਿਹੜਾ ਅੰਤਸ਼ਕਰਨ ਸੀ ਉਹਦੇ ਵਿੱਚ ਸਿੱਖੀ, ਉਹਦੇ ਵਿੱਚ ਪਰਉਪਕਾਰ ਦੀ ਭਾਵਨਾ ਬਚੀ ਸੀ। ਅਖੀਰ ਇਹ ਸਿੱਖ ਜਦੋਂ ਸਤਿਗੁਰਾਂ ਦੇ ਕੋਲ ਆਇਆ, ਸਤਿਗੁਰੂ ਜੀ ਬਚਨ ਕੀਤਾ, ਜੋ ਤੂੰ ਸਵਾਲ ਪੁੱਛਿਆ ਸੀ ਉਹਦਾ ਜਵਾਬ ਤੈਨੂੰ ਮਿਲ ਗਿਆ ਹੋਏਗਾ। ਇਹ ਕਹਿਣ ਲੱਗਾ, ਨਹੀਂ ਪਾਤਸ਼ਾਹ ਜੀ, ਕਿਰਪਾ ਕਰਕੇ ਆਪ ਹੀ ਦੱਸੋ। ਸਤਿਗੁਰੂ ਜੀ ਨੇ ਫਿਰ ਕਿਹਾ ਕਿ ਜੇ ਤੂੰ ਚਾਹੁੰਦਾ ਕਿ ਮੈਂ ਕੋਈ ਤਪਸਵੀ ਬਣਾ ਤੇ ਇਹ ਕੋਈ ਚੀਜ਼ ਆਵੇ ਤੇ ਉਹਨੂੰ ਕੋਈ ਖੁਸ਼ੀ ਨਹੀਂ, ਇਹ ਨਹੀਂ ਕੁਛ ਮਿਲ ਜਾਵੇ, ਜਬ ਕਛ ਪਾਵੇ ਤਬ ਗਰਭ ਕਰਤਾ ਹੈ, ਮਾਇਆ ਗਈ ਤਬ ਰੋਵਨ ਲਗਤ ਹੈ, ਉਹ ਹਾਲਤ ਨਾ ਤੇਰੀ ਬਣ ਜਾਏ, ਤੇ ਜੇ ਕਿਤੇ ਗ੍ਰਿਸਤੀ ਬਣਨੇ ਤੂੰ ਉਸ ਸਿੱਖ ਵਰਗਾ ਬਣੀ। ਉਹਨੇ ਗੁਰੂ ਦੇ ਹੁਕਮ ਨੂੰ ਮੁੱਖ ਰੱਖਦਿਆਂ ਸਾਰਾ ਕੁਛ ਨਿਸ਼ਾਵਰ ਕਰ ਦਿੱਤਾ। ਜੇ ਤੂੰ ਗ੍ਰਿਸਤੀ ਬਣਨੇ ਉਸ ਪੰਛੀਆਂ ਦੇ ਜੋੜੇ ਵਰਗਾ ਬਣੀ, ਜੇ ਕੋਈ ਘਰ ਆਵੇ ਉਹਦੇ ਵਾਸਤੇ ਸਾਰਾ ਕੁਛ ਆਪਣਾ ਸਮਰਪਿਤ ਕਰ ਸਕੇ। ਇੱਥੇ ਆ ਕੇ ਸਾਧ ਸੰਗਤ ਜੀ, ਮੈਂ ਅਰਜ ਕਰਾਂ ਕਿ ਸਤਿਗੁਰੂ ਜੀ ਜਿਹੜੀ ਕਿਰਪਾ ਕਰਕੇ ਸਾਨੂੰ ਇਹ ਰਸਤਾ ਵਿਖਾ ਰਹੇ ਨੇ, ਔਰ ਅਸੀਂ ਸਾਰੇ ਉਸ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੈ, ਅਸੀਂ ਵੀ ਗ੍ਰਿਸਤੀ ਹਾਂ, ਬੜੀ ਖੁਸ਼ੀ ਦੀ ਗੱਲ ਹੈ, ਉਸ ਸਤਿਗੁਰੂ ਜੀ ਦੇ ਹੁਕਮ ਨੂੰ ਮੰਨ ਕੇ ਗ੍ਰਿਸਤ ਆਸ਼ਰਮ ਵਿੱਚ ਚੱਲ ਰਹੇ ਹਾਂ। ਪਰ ਗੁਰੂ ਸਵਾਰਿਓ, ਇੱਕ ਬੜੀ ਹੀ ਉੱਚੀ ਸੁੱਚੀ ਚੀਜ਼ ਦਾ ਨਾਮ ਹੈ ਗ੍ਰਿਸਤ ਆਸ਼ਰਮ। ਇੱਕ ਬੜੀ ਹੀ ਬਖਸ਼ਿਸ਼ ਕਰਕੇ ਇੱਕ ਅਜਿਹੀ ਸ਼ਕਤੀ ਗੁਰੂ ਨੇ ਸਾਨੂੰ ਬਖਸ਼ੀ, ਜਿਹਦੇ ਨਾਲ ਉਸ ਅਕਾਲ ਪੁਰਖ ਨੂੰ ਜਿਹੜਾ ਵਸ ਨਹੀਂ ਆਉਂਦਾ, ਜਿਹੜਾ ਅਕਾਲ ਪੁਰਖ ਜਿਹਦੇ ਵਾਸਤੇ ਵੇਦ ਗ੍ਰੰਥ ਜਿਹੜੇ ਨੇ ਗਵਾਈਆਂ ਦੇ ਕੇ ਥੱਕਦੇ ਨਹੀਂ, ਉਹ ਨਿਰਗੁਣ ਸਰੂਪ ਹੈ, ਉਹ ਵੇਖਣ ਦਾ ਵਿਸ਼ਾ ਹੀ ਨਹੀਂ, ਉਹ ਅਜਿਹਾ ਅਕਾਲ ਪੁਰਖ ਹੈ ਜਿਹੜਾ ਕਿ ਆਪਣੀ ਕਿਰਪਾ ਬਖਸ਼ਿਸ਼ ਕਰਦਾ ਪਰ ਸਾਧ ਸੰਗਤ ਜੀ ਅਜਿਹੇ ਗ੍ਰਿਸਤੀ ਅਜਿਹੇ ਪ੍ਰੇਮੀਆਂ ਦੀ ਪੁਕਾਰ ਸਦਕਾ ਬਹੁਤ ਸਾਰੇ ਅਜਿਹੇ ਕਾਰਨ ਸਦਕਾ ਉਹ ਨਿਰਗੁਣ ਨੂੰ ਸਰਗੁਣ ਰੂਪ ਵਿੱਚ ਹੋ ਕੇ ਧਰਤੀ ਤੇ ਆਉਣਾ ਪਿਆ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗ੍ਰਿਸਤੀ ਬਾਰੇ ਜੇ ਤੁਸੀਂ ਪੁੱਛਦੇ ਹੋ, ਉਸ ਵਕਤ ਉਹਨਾਂ ਨੇ ਇੱਕ ਪ੍ਰਮਾਣ ਦਿੱਤਾ, ਜੈਸੇ ਸਾਰੇ ਸਰਤਾ ਸਕਲ ਮੈਂ ਸਮੁੰਦਰ ਵੱਡੋ। ਕਿਸੇ ਨੇ ਪੁੱਛਿਆ ਕਿ ਗ੍ਰਿਸਤ ਆਸ਼ਰਮ ਜਿਹੜਾ ਉਹ ਕਿੱਡਾ ਕੁ ਵੱਡਾ ਹੈ? ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਸਾਰੇ ਸਰਤਾ ਸਕਲ ਮੈਂ ਸਮੁੰਦਰ ਵੱਡੋ, ਜਿਵੇਂ ਕਿ ਨਦੀ ਨਾਲੇ, ਉਹਨਾਂ ਤੋਂ ਅੱਗੇ ਜਾਓ ਥੋੜੇ ਹੋਰ ਵੱਡੀ ਨਦੀਆਂ ਹੋਣਗੀਆਂ, ਪਰ ਉਹਨਾਂ ਤੋਂ ਅਗਾਂਹ ਜਾ ਕੇ ਇੱਕ ਵੱਡਾ ਵਿਸ਼ਾਲ ਸਰੂਪ ਹੈ ਜਿਹਨੂੰ ਸਮੁੰਦਰ ਕਿਹਾ ਜਾਂਦਾ। ਕਹਿੰਦੇ ਨੇ ਮੇਰ ਮੈਂ ਸੁਮੇਰ ਵੱਡੋ, ਜਗਤ ਬਖਾਨੀ ਹੈ। ਫਿਰ ਉਸ ਤੋਂ ਬਾਅਦ ਤੁਸੀਂ ਵੇਖੋਗੇ ਕਿਤੇ ਪੱਧਰੀ ਜ਼ਮੀਨ ਹੈ, ਉਹਦੇ ਤੋਂ ਉੱਚੇ ਥੋੜੇ ਪਹਾੜ ਹੋਣਗੇ, ਹੋਰ ਵੱਡੇ ਹੋਣਗੇ, ਪਰ ਉਹਦੇ ਤੋਂ ਉੱਤੇ ਜਾ ਕੇ ਕਵੀ ਜੀ ਕਹਿੰਦੇ ਨੇ ਸੁਮੇਰ ਪਰਬਤ ਬਹੁਤ ਹੀ ਵੱਡਾ ਹੈ। ਅਜਿਹਾ ਪੰਛੀਆਂ ਮੈਂ ਹੰਸ, ਮ੍ਰਿਗ ਰਾਜਨ ਮੈਂ ਸਾਰਦੂਲ। ਪੰਛੀਆਂ ਦੇ ਵਿੱਚ ਜਦੋਂ ਵੇਖੋਗੇ ਉੱਚ ਕੋਟੀ ਦਾ ਕੌਣ ਹੈ, ਉੱਥੇ ਹੰਸ ਦੀ ਗੱਲ ਆ ਜਾਏਗੀ। ਹੰਸ ਅਜਿਹਾ, ਹੰਸ ਦੇ ਗੁਣ ਬਹੁਤ ਵਧੀਆ ਦੱਸੇ ਨੇ। ਕਵੀ ਤੁਲਸੀ ਜੀ ਰਾਮਾਇਣ ਵਿੱਚ ਜ਼ਿਕਰ ਕਰਦੇ ਨੇ ਕਿ ਸਾਧੂ ਜਿਹੜਾ ਹੰਸ ਵਰਗਾ ਹੋਣਾ ਚਾਹੀਦਾ। ਹੰਸ ਵਰਗਾ ਕਿਵੇਂ? ਕਿਉਂਕਿ ਹੰਸ ਦੀ ਚੁੰਝ ਵਿੱਚ ਦੱਸਦੇ ਨੇ ਅਜਿਹਾ ਕੁਛ ਉਸ ਕਰਤੇ ਨੇ ਗੁਣ ਪਾਇਆ, ਜੇ ਉਹਦੇ ਸਾਹਮਣੇ ਪਾਣੀ ਔਰ ਦੁੱਧ ਮਿਲਾ ਕੇ ਰੱਖ ਦਿਓਗੇ ਤੁਸੀਂ, ਹੰਸ ਜਦੋਂ ਉਸ ਪਾਣੀ ਮਿਲੇ ਦੁੱਧ ਵਿੱਚ ਆਪਣੀ ਚੁੰਝ ਪਾਉਂਦਾ, ਉਸੇ ਵਕਤ ਦੁੱਧ ਫੁੱਟ ਕੇ ਇੱਕ ਫੁੱਟੀਆਂ ਦੇ ਰੂਪ ਵਿੱਚ ਬਣ ਜਾਏਗਾ, ਪਾਣੀ ਵੱਖਰਾ ਦੁੱਧ ਵੱਖਰਾ। ਹੰਸ ਤੁਰੰਤ ਉਹਨਾਂ ਫੁੱਟੀਆਂ ਨੂੰ ਖਾ ਲੈਂਦਾ ਔਰ ਪਾਣੀ ਨੂੰ ਛੱਡ ਦਿੰਦਾ। ਸੰਤ ਵੀ ਅਜਿਹਾ ਹੋਵੇ, ਇਹ ਨਹੀਂ ਕਿ ਸਾਹਮਣੇ ਵਾਲੇ ਵਿੱਚ ਔਗਣ ਹੀ ਵੇਖੀ ਜਾਵੇ। ਇਹ ਤੇ ਐਸਾ ਹੈ, ਇਹਨੂੰ ਖਲੋਣ ਦਾ ਨਹੀਂ ਪਤਾ, ਇਹਨੂੰ ਬੋਲਣ ਦਾ ਨਹੀਂ ਪਤਾ, ਇਹਦੇ ਵਿੱਚ ਇਸ ਤਰ੍ਹਾਂ ਦਾ ਔਗਣ ਹੈ, ਇਹਦੇ ਵਿੱਚ ਉਹ ਔਗਣ ਹੈ। ਭਾਵ ਸੰਤ ਉਹ ਹੈ ਜਿਹੜਾ ਗੁਣ ਹੀ ਗੁਣ ਵੇਖੇ, ਜਿਹੜਾ ਕਿ ਚੰਗੀ ਦ੍ਰਿਸ਼ਟੀ ਵਾਲਾ, ਜਿਹੜਾ ਸਕਾਰਾਤਮਕ ਸੋਚ ਜਾਣ ਸਕਦੇ ਹੋ। ਸੋ ਭਾਈ ਗੁਰਦਾਸ ਜੀ ਕਹਿੰਦੇ ਨੇ ਪੰਛੀਆਂ ਮੈਂ ਹੰਸ, ਜਿਵੇਂ ਪੰਛੀਆਂ ਵਿੱਚੋਂ ਉੱਚ ਕੋਟੀ ਉੱਤੇ ਹੰਸ ਮੰਨਿਆ ਗਿਆ। ਮ੍ਰਿਗ ਰਾਜਨ ਮੈਂ ਸਾਰਦੂਲ, ਜੇ ਗੱਲ ਆ ਜਾਵੇ ਪਸ਼ੂਆਂ ਦੀ, ਇਹਦੇ ਵਿੱਚੋਂ ਸਭ ਤੋਂ ਉੱਪਰ ਜਾ ਕੇ ਸ਼ੇਰ ਨੂੰ ਜੰਗਲ ਦਾ ਰਾਜਾ ਵੀ ਕਿਹਾ ਗਿਆ, ਪਾਵੀਨਾ ਵਿੱਚੋਂ ਸ਼ੇਰ ਸਭ ਤੋਂ ਉੱਤਮ ਹੈ। ਰਾਗਨ ਮੈਂ ਸ੍ਰੀ ਰਾਗ, ਰਾਗਾਂ ਵਿੱਚ ਸ੍ਰੀ ਰਾਗ ਸਭ ਤੋਂ ਉੱਤਮ ਮੰਨਿਆ ਗਿਆ। ਪਾਰਸ ਪਖਾਨ ਹੈ, ਪੱਥਰਾਂ ਦੀ ਕੋਟੀ ਵਿੱਚੋਂ, ਪੱਥਰਾਂ ਦੀ ਜਾਤੀ ਵਿੱਚੋਂ ਪਾਰਸ ਨੂੰ ਉੱਤਮ ਮੰਨਿਆ ਗਿਆ। ਪਾਰਸ ਜਿਹੜਾ ਕਿ ਇੱਕ ਘਟੀਆ ਤੋਂ ਘਟੀਆ ਲੋਹੇ ਨਾਲ ਲੱਗਣ ਮਾਤਰ ਉਹਨੂੰ ਸੋਨਾ ਵਧੀਆ ਬਣਾ ਦਿੰਦਾ। ਉਸ ਤੋਂ ਬਾਅਦ ਭਾਈ ਗੁਰਦਾਸ ਜੀ ਕਹਿੰਦੇ ਨੇ ਗਿਆਨਨ ਮੈਂ ਗਿਆਨ ਔਰ ਧਿਆਨਨ ਮੈਂ ਧਿਆਨ ਗੁਰ। ਗਿਆਨਾਂ ਵਿੱਚ ਕਈ ਗਿਆਨ ਨੇ, ਕੁਛ ਲੋਕ ਵਿੱਦਿਆ ਪੜ੍ਹ ਲੈਂਦੇ ਨੇ ਗਿਆਨੀ ਬਣ ਜਾਂਦੇ ਨੇ, ਕੁਛ ਲੋਕ ਜਿਹੜੇ ਸਭ ਤੋਂ ਉੱਚੀ ਜਿਹੜੀ ਗਿਆਨ ਦੀ ਅਵਸਥਾ ਹੈ ਜਿਹਨੂੰ ਬ੍ਰਹਮ ਗਿਆਨ ਕਿਹਾ ਜਾਂਦਾ, ਉਸ ਤੋਂ ਬਾਅਦ ਕੁਛ ਲੋਕ ਨੇ ਜਿਹੜੇ ਧਿਆਨ ਅਵਸਥਾ ਵਿੱਚ ਮਗਨ ਹੁੰਦੇ ਨੇ। ਕਿਉਂਕਿ ਯੋਗ ਮਤ ਦੁਆਰਾ ਇਹ ਦੱਸਿਆ ਜਾਂਦਾ, ਉਹ ਲੋਕਾਂ ਦਾ ਇਹ ਕਥਨ ਹੈ ਕਿ ਕਿਸੇ ਗੁਰੂ ਦੀ ਲੋੜ ਨਹੀਂ, ਕਿਸੇ ਮੰਤਰ ਦੀ ਲੋੜ ਨਹੀਂ, ਕਿਸੇ ਕੋਲੋਂ ਕੁਛ ਪੁੱਛਣ ਦੀ ਲੋੜ ਨਹੀਂ। ਅਸਲ ਵਿੱਚ ਤੁਹਾਡਾ ਗੁਰੂ ਤੁਹਾਡੇ ਅੰਦਰ ਹੈ। ਉਹਨਾਂ ਦੀ ਸੋਚ ਯੋਗ ਮਤ ਵਾਲਿਆਂ ਦੀ ਇਹ ਹੈ, ਉਹ ਕਹਿੰਦੇ ਨੇ ਜੋ ਤੁਹਾਡਾ ਸਵਾਸ ਚੱਲ ਰਿਹਾ ਹੈ, ਸਾਹ ਅੰਦਰ ਬਾਹਰ ਆ ਰਿਹਾ, ਇਹ ਤੁਹਾਡਾ ਗੁਰੂ ਹੈ। ਇਹਦੇ ਉੱਤੇ ਧਿਆਨ ਦਿਓ ਕਿ ਸਾਹ ਮੇਰਾ ਚੱਲ ਕੇ ਇਸ ਨਾਭੀ ਤੱਕ, ਇਸ ਧੁਨੀ ਤੱਕ ਪਹੁੰਚਦਾ, ਇੱਥੋਂ ਨਿਕਲ ਕੇ ਫਿਰ ਬਾਹਰ ਆਉਂਦਾ। ਉਹ ਲੋਕ ਕਹਿੰਦੇ ਨੇ ਇਹਦੇ 'ਤੇ ਧਿਆਨ ਦਿੰਦੇ ਦਿੰਦੇ ਹੌਲੀ ਹੌਲੀ ਇਹ ਸਾਹ ਦੀ ਗਤੀ ਘਟਦੀ ਘਟਦੀ ਇੱਕ ਦਿਨ ਇੱਥੇ ਆ ਕੇ ਦਸਮ ਦੁਆਰ ਵਿੱਚ ਇੱਕ ਚਮਕਦਾ ਰੂਪ ਧਾਰ ਲਏਗੀ, ਇੱਥੇ ਆ ਕੇ ਗਿਆਨ ਦੀ ਅਵਸਥਾ ਵਿੱਚ ਪਹੁੰਚ ਸਕਦੇ ਹੋ। ਪਰ ਜਿਹੜੇ ਸਤਿਗੁਰੂ ਸਾਹਿਬ ਨੇ ਉਹਨਾਂ ਨੇ ਸਿੱਖ ਨੂੰ ਇਹਦੇ ਤੋਂ ਉੱਚਾ ਕਰ ਦਿੱਤਾ, ਗਿਆਨਨ ਮੈਂ ਗਿਆਨ ਔਰ ਧਿਆਨਨ ਮੈਂ ਧਿਆਨ ਗੁਰ। ਭਾਈ ਗੁਰਦਾਸ ਜੀ ਕਹਿੰਦੇ ਨੇ ਧਿਆਨਾਂ ਚੋਂ ਸਭ ਤੋਂ ਸ੍ਰੇਸ਼ਟ ਧਿਆਨ ਹੈ ਗੁਰੂ ਦਾ ਧਿਆਨ ਧਾਰੋ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸਕਲ ਜਿੰਨੇ ਵੀ ਧਰਮ ਹੈ ਹਨ ਧਰਤੀ ਦੇ ਉੱਤੇ, ਇਹਨਾਂ ਵਿੱਚ ਗ੍ਰਿਸਤ ਪ੍ਰਧਾਨ ਹੈ, ਇਹਨਾਂ ਵਿੱਚ ਜੋ ਗ੍ਰਿਸਤ ਆਸ਼ਰਮ ਹੈ ਸਭ ਤੋਂ ਪ੍ਰਧਾਨ ਸਭ ਤੋਂ ਉੱਤਮ ਹੈ। ਔਰ ਜਿਹੜਾ ਇਨਸਾਨ ਅਜਿਹੇ ਗ੍ਰਿਸਤ ਆਸ਼ਰਮ ਵਿੱਚ ਚੱਲਦਾ ਹੈ ਉਹਦੇ ਉੱਤੇ ਸਤਿਗੁਰੂ ਜੀ ਦੀ ਬਹੁਤ ਜ਼ਿਆਦਾ ਕਿਰਪਾ ਹੋ ਜਾਂਦੀ ਹੈ। ਅਨ ਦਿਨ ਕੀਰਤਨ ਕੇਵਲ ਬਿਖਿਆਨ, ਗ੍ਰਿਸਤ ਮਹਿ ਸੋਈ ਨਿਰਵਾਨ। ਗੁਰੂ ਸਾਹਿਬ ਗੁਰਬਾਣੀ ਦੇ ਮਹਾਂਵਾਕਾਂ ਅਨੁਸਾਰ ਕਿ ਉਹ ਲੋਕ ਗ੍ਰਿਸਤੀ ਜਿਹੜੇ ਨੇ, ਜੇ ਉਹ ਕੀਰਤਨ ਵੀ ਕਰਨ, ਜੇ ਉਹ ਮਾਲਾ ਲੈ ਕੇ ਬੰਦਗੀ ਕਰਨ, ਜੇ ਉਹ ਗੁਰਬਾਣੀ ਪੜ੍ਹਨ, ਇੱਥੇ ਤੱਕ ਉਹ ਲੋਕ ਜਿਹੜੇ ਕਿ ਉਸ ਸਤਿਗੁਰੂ ਨਾਲ ਜੁੜੇ ਹੋਏ ਨੇ, ਸੱਚੀ ਸੁੱਚੀ ਕਿਰਤ ਕਰ ਰਹੇ ਨੇ, ਉਹਨਾਂ ਦਾ ਚੱਲਣਾ ਫਿਰਨਾ, ਉਹਨਾਂ ਦਾ ਖਾਣਾ ਪੀਣਾ, ਉਹਨਾਂ ਦਾ ਹੱਸਣਾ ਰੋਣਾ ਵੀ ਇੱਕ ਬੰਦਗੀ ਹੋ ਜਾਂਦਾ। ਨਾਨਕ ਸਤਿਗੁਰੂ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆ ਖੇਲੰਦਿਆ ਪਹਿਨੰਦਿਆ ਵਿੱਚੇ ਹੋਵੇ ਮੁਕਤ। ਉਹ ਲੋਕ ਜਿਹੜੇ ਕਿਸੇ ਦੀ ਯਾਦ ਵਿੱਚ ਜੁੜੇ ਹੋਏ ਨੇ। ਸਾਧ ਸੰਗਤ ਜੀ, ਕਦੀ ਤੁਸੀਂ ਵੇਖਿਆ ਕਿ ਕੋਈ ਅਜਿਹਾ ਪ੍ਰੇਮੀ ਮਿਲੇ ਜਿਹੜਾ ਗੁਰੂ ਦੀ ਯਾਦ ਵਿੱਚ ਜੁੜਿਆ? ਉਸ ਇਨਸਾਨ ਨੂੰ ਖਾਣ ਪੀਣ ਦੀ ਸੋਝੀ ਨਹੀਂ, ਉਸ ਇਨਸਾਨ ਨੂੰ ਦੁਨੀਆਂ ਦੇ ਕਾਰ ਵਿਹਾਰਾਂ ਦਾ ਨਹੀਂ ਪਤਾ। ਕਿਉਂਕਿ ਅਸਲ ਵਿੱਚ ਪ੍ਰੇਮ ਦੀ ਦਸ਼ਾ ਇਹ ਹੈ, ਪ੍ਰੇਮ ਇੱਕ ਅਜਿਹੀ ਸਟੇਜ ਦੇ ਉੱਤੇ ਇਨਸਾਨ ਨੂੰ ਲੈ ਜਾਂਦਾ ਜਿੱਥੇ ਆ ਕੇ ਬਿਲਕੁਲ ਇਨਸਾਨ ਨਿਊਟਰਲ ਹੋ ਜਾਏਗਾ, ਉੱਥੇ ਆ ਕੇ ਕੋਈ ਵੀ ਵਿਚਾਰ ਉਹਦੇ ਦਿਮਾਗ ਉੱਤੇ ਪਕੜ ਨਹੀਂ ਕਰ ਸਕਦਾ, ਕੋਈ ਵੀ ਬੰਧਨ ਉਸ ਇਨਸਾਨ ਨੂੰ ਬੰਧ ਨਹੀਂ ਸਕਦਾ, ਕੋਈ ਵੀ ਪਾਪ ਉਹਨੂੰ ਆ ਕੇ ਛੂਹ ਨਹੀਂ ਸਕਦਾ, ਕੋਈ ਵੀ ਧਰਮ ਉਹਨੂੰ ਪੁੰਨ ਨਹੀਂ ਦੇ ਸਕਦਾ, ਕੋਈ ਪਾਪ ਉਹਨੂੰ ਬੁਰਾ ਕਰਮ ਕਰਨ ਦੇ ਵਸ਼ ਨਹੀਂ ਕਰ ਸਕਦਾ। ਕਿਉਂਕਿ ਪ੍ਰੇਮੀ ਇਨਸਾਨ ਇੱਕ ਅਜਿਹੀ ਅਵਸਥਾ ਦਾ ਮਾਲਕ ਹੋ ਜਾਂਦਾ। ਤਾਂ ਹੀ ਤੇ ਸਤਿਗੁਰੂ ਨੇ ਜੋ ਗ੍ਰਿਸਤ ਆਸ਼ਰਮ ਦਿੱਤਾ, ਇਹਦੇ ਵਿੱਚ ਆ ਕੇ ਇਨਸਾਨ ਜਿਹੜਾ ਉਹ ਜਗ੍ਹਾ ਦੇ ਉੱਤੇ ਪਹੁੰਚ ਸਕੇ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਜਦੋਂ ਇਨਸਾਨ ਇਸ ਰਸਤੇ ਤੇ ਚੱਲਦਾ ਜਾਂਦਾ, ਅਜਿਹੀ ਕਿਰਪਾ ਇਹਦੇ ਤੇ ਹੋ ਜਾਂਦੀ ਹੈ। ਇੱਕ ਅਸੀਂ ਬੜੀ ਵਾਰ ਸੁਣਿਆ ਕਿ ਨਾਮਦੇਵ ਜਦੋਂ ਪ੍ਰੇਮ ਦੇ ਵਿੱਚ ਆ ਕੇ ਦੇਹੁਰੇ ਦੇ ਵਿੱਚ ਜਾ ਕੇ ਬੈਠਾ, ਵੇਖਿਆ ਉੱਥੇ ਆਰਤੀ ਹੋ ਰਹੀ ਸੀ, ਛੈਣੇ ਵੱਜ ਰਹੇ ਸੀ, ਉਸ ਪਰਮਾਤਮਾ ਦੀ ਆਰਤੀ ਜਦੋਂ ਕੀਤੀ ਜਾ ਰਹੀ ਸੀ। ਕਹਾਣੀਕਾਰ ਨੇ ਇਸ ਕਹਾਣੀ ਨੂੰ ਇੱਕ ਹੋਰ ਵਧੀਆ ਢੰਗ ਨਾਲ ਦੱਸਿਆ। ਉਹ ਕਹਿਣ ਲੱਗਾ ਕਿ ਭਗਤ, ਪਹਿਲੀ ਗੱਲ ਭਗਤ ਕੌਣ ਹੈ? ਜਿਹੜਾ ਇਨਸਾਨ ਚਤੁਰਾਈਆਂ ਵਰਤਦਾ ਉਹ ਭਗਤ ਨਹੀਂ ਹੋ ਸਕਦਾ। ਜਿਹੜਾ ਬਿਲਕੁਲ ਸਿੱਧਾ ਜਿਹਾ, ਬਿਲਕੁਲ ਸਾਦਾ ਮਰਾਦਾ ਰਹਿਣ ਵਾਲਾ, ਭਾਵ ਕਿ ਜਿਹਦੇ ਅੰਦਰ ਵਲ ਛਲ ਨਹੀਂ, ਛਲ ਕਪਟ ਨਹੀਂ, ਉਹ ਭਗਤ ਹੈ। ਫਰੀਦਾ ਕਾਲੇ ਮੈਡੇ ਕੱਪੜੇ, ਕਾਲਾ ਮੈਡਾ ਵੇਸ, ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼। ਫਰੀਦ ਨੂੰ ਜਦੋਂ ਲੋਕ ਕਹਿੰਦੇ ਸੀ, ਦਰਵੇਸ਼ ਆ ਗਏ, ਸੰਤ ਆ ਗਏ, ਭਗਤ ਆ ਗਏ। ਫਰੀਦ ਉਸ ਵਕਤ ਆਪਣੇ ਨੇਤਰ ਨੀਵੇਂ ਕਰ ਲੈਂਦੇ ਸੀ, ਲੋਕਾਂ ਨੂੰ ਕਹਿੰਦੇ ਸੀ, ਦੁਨੀਆਂ ਦੇ ਲੋਕੋ ਇਹ ਮੇਰੇ। ਹੁਣ ਉਹ ਲੋਕ ਜਿਹੜੇ ਕਿ ਕਰਮ ਧਰਮ ਦੇ ਅਧੀਨ ਸੀ, ਇੱਥੇ ਜੋੜਾ ਨਹੀਂ ਲਿਆਉਣਾ, ਇੱਥੇ ਬੈਠਣਾ ਇਸ ਤਰ੍ਹਾਂ, ਮੂੰਹ ਇੱਧਰ ਕਰਨਾ, ਪੈਰ ਇੱਧਰ ਕਰਨੇ ਨੇ, ਕੇਵਲ ਆਪਣੇ ਚਰਨ ਕਰਕੇ ਲੇਟ ਗਏ। ਉਸ ਵਕਤ ਜਿਹੜਾ ਮੁੱਲਾ ਸੀ, ਉਹਦਾ ਨਾਮ ਜੀਵਨ, ਇਤਿਹਾਸ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਜੀਵਨ ਮੁੱਲਾ ਆਇਆ, ਉਹਨੇ ਆ ਕੇ ਲੱਤ ਮਾਰੀ ਗੁਰੂ ਪਾਤਸ਼ਾਹ ਜੀ ਦੇ। ਕਹਿਣ ਲੱਗਾ, ਕੌਣ ਹੈ ਤੂੰ ਅਜਿਹਾ ਕਾਫਰ ਜਿਹੜਾ ਉਸ ਮਕਬਰੇ ਵੱਲ, ਉਸ ਪਰਮਾਤਮਾ ਦੇ, ਉਸ ਖੁਦਾ ਅੱਲਾ ਤਾਲਾ ਦੇ ਘਰ ਵੱਲ ਚ ਆਪਣੇ ਪੈਰ ਕਰਕੇ ਲੇਟਿਆ, ਕੌਣ ਹੈ ਤੂੰ? ਭਾਵ ਉਹ ਲੋਕ ਸਿਰਫ ਇਹੀ ਜਾਣਦੇ ਨੇ, ਇੱਧਰ ਪੈਰ ਨਹੀਂ, ਇੱਧਰ ਸਿਰ ਕਰਨਾ, ਇੱਧਰ ਬੈਠਣਾ। ਬਸ ਪ੍ਰੇਮੀ ਲੋਕ ਉਹ ਕੋਈ ਕਰਮ ਧਰਮ ਕਿਸੇ ਬੰਧਨ ਦੇ ਵਿੱਚ ਨਹੀਂ, ਉਹ ਸਿਰਫ ਇਹ ਜਾਣਦੇ ਨੇ, ਪ੍ਰੇਮ ਆ ਗਿਆ ਤੇ ਹੱਸੋ, ਪ੍ਰੇਮ ਆ ਗਿਆ ਤੇ ਰੋਵੋ, ਕਿਉਂਕਿ ਉਹਨਾਂ ਦਾ ਹੱਸਣਾ ਖੇਡਣਾ ਰੋਣਾ ਖਾਣਾ ਪੀਣਾ ਸਭ ਬੰਦਗੀ ਹੈ, ਉਹ ਯਾਦ ਵਿੱਚ ਜੁੜੇ ਨੇ ਕਿਸੇ ਦੀ। ਸੋ ਜਦੋਂ ਨਾਮਦੇਵ ਨੇ, ਆਪ ਜੀ ਨੇ ਸੁਣਿਆ ਹੈ, ਮਸਤੀ ਵਿੱਚ ਆ ਕੇ ਆਪਣੇ ਜੋੜੇ ਕੱਢੇ, ਉਹੀ ਵਜਾਉਣ ਲੱਗ ਪਿਆ ਤੇ ਧੱਕੇ ਮਾਰ ਕੰਧਾ ਲਾ ਕੇ ਆਪਣਾ ਮੋਢੇ। ਜਿਹੜਾ ਨਾਮਦੇਵ ਹੈ, ਇਹਨੇ ਸੁਣਿਆ ਸੀ ਭਗਵਾਨ ਕੋਲੋਂ ਕਿ ਤੇਰੇ ਤੋਂ ਵੀ ਵੱਡੇ ਮੇਰੇ ਦੋ ਭਗਤ ਨੇ, ਰੰਕਾ ਔਰ ਬੰਕਾ। ਅਸਲ ਵਿੱਚ ਦੋਵਾਂ ਨੂੰ ਭਰਾ ਦੱਸਿਆ, ਦੋਵੇਂ ਇਹ ਮਰਦ ਸਨ, ਪਰ ਇੱਕ ਇਤਿਹਾਸਕਾਰ ਦੱਸਦਾ ਕਿ ਜੋ ਰੰਕਾ ਹੈ ਇਹ ਮਤਲਬ ਪਤੀ ਸੀ, ਔਰ ਜੋ ਬੰਕਾ ਹੈ ਇਹ ਪਤਨੀ ਸੀ। ਜਦੋਂ ਭਗਵਾਨ ਔਰ ਨਾਮਦੇਵ ਇਹਨਾਂ ਦੇ ਕੋਲ ਜਾਂਦੇ ਨੇ, ਤੇ ਉਸ ਵਕਤ ਵੇਖਿਆ ਬੜੇ ਗਰੀਬ ਜਿਹੇ ਨੇ, ਔਰ ਗ੍ਰਿਸਤੀ ਲੋਕ ਸਨ, ਗ੍ਰਿਸਤ ਆਸ਼ਰਮ ਚ ਰਹਿਣ ਵਾਲੇ, ਬੰਦਗੀ ਕਰਨ ਵਾਲੇ। ਨਾਮਦੇਵ ਕਹਿਣ ਲੱਗਾ, ਭਗਵਾਨ ਬੜੇ ਗਰੀਬ ਨੇ, ਕੁਛ ਇਹਨਾਂ ਨੂੰ ਦਿਓ, ਕੁਛ ਪੈਸਾ ਦੇ ਦਿਓ, ਕੁਛ ਦੁਨੀਆਂ ਦੀ ਐਸ਼ ਪ੍ਰਸਤੀ ਦਿਓ, ਭਾਵ ਸੁੱਖ ਲੈਣ, ਬੜੇ ਦੁਖੀ ਨੇ ਇਹ ਲੋਕ। ਭਗਵਾਨ ਕਹਿਣ ਲੱਗੇ, ਇਹ ਲੋਕ ਇਸ ਚੀਜ਼ ਤੋਂ ਬਹੁਤ ਉੱਚੇ ਨੇ, ਇਹਨਾਂ ਨੂੰ ਸੁੱਖ ਤੇ ਮਿਲਿਆ ਪਰ ਇਹ ਦੁਨੀਆਂ ਵਿੱਚ ਸੁੱਖ ਨਹੀਂ ਵੇਖਦੇ, ਸੁੱਖ ਇਹਨਾਂ ਨੇ ਉਸ ਸੱਚੀ ਸੁੱਚੀ ਜਿਹੜੀ ਕਿਰਤ ਹੈ ਉਹਦੇ ਵਿੱਚੋਂ ਔਰ ਉਸ ਅਕਾਲ ਪੁਰਖ ਦੀ ਪ੍ਰੀਤ ਦੇ ਵਿੱਚੋਂ ਸੁੱਖ ਲੱਭ ਲਿਆ, ਇਹ ਦੁਨੀਆਂ ਦੇ ਸੁੱਖਾਂ ਨੂੰ ਨਹੀਂ ਜਾਣਦੇ। ਨਾਮਦੇਵ ਕਹਿਣ ਲੱਗੇ, ਫਿਰ ਵੀ ਕੁਛ ਦੇ ਕੇ ਤਾਂ ਵੇਖੋ। ਇਹ ਦੋਵੇਂ ਜਦੋਂ ਚੱਲਦੇ ਆ ਰਹੇ ਸੀ, ਰੰਕਾ ਔਰ ਬੰਕਾ ਜੀ, ਪਤੀ ਪਤਨੀ ਜਦੋਂ ਆ ਰਹੇ ਸੀ, ਰਸਤੇ ਵਿੱਚ ਭਗਵਾਨ ਨੇ ਕੀ ਕੀਤਾ, ਇੱਕ ਮੋਹਰ ਰੱਖ ਦਿੱਤੀ। ਹੁਣ ਜਦੋਂ ਪਤੀ ਅੱਗੇ ਹੈ ਪਤਨੀ ਪਿੱਛੇ ਚੱਲਦੀ ਆ ਰਹੀ ਸੀ, ਇੱਕ ਮਰਿਆਦਾ ਬਣੀ ਸੀ ਉਸ ਵਕਤ ਦੀ ਕਿ ਪਤਨੀ ਪਿਛਾ ਰਹਿੰਦੀ ਸੀ ਪਤੀ ਅੱਗੇ, ਇਹਦਾ ਇੱਕ ਬਹੁਤ ਵੱਡਾ ਕਾਰਨ ਸੀ। ਇਹਦਾ ਮਤਲਬ ਇਹ ਨਹੀਂ ਕਿ ਉਹ ਨੀਵਾਂ ਵਿਖਾਉਣ ਵਾਲਾ ਕੰਮ ਸੀ, ਇਹਦਾ ਮਤਲਬ ਇਹ ਸੀ ਕਿ ਉਸ ਪਤੀ ਨੂੰ ਉਹ ਪਰਮੇਸ਼ਵਰ ਮੰਨਦੀ ਹੈ। ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹੀਏ ਉਹਦੇ ਵਿੱਚ ਵੀ ਗੁਰਬਾਣੀ ਜਿਹੜੀ ਰਚੀ ਹੈ ਉਹਦੇ ਵਿੱਚ ਆਪਣੇ ਆਪ ਨੂੰ ਇੱਕ ਇਸਤਰੀ ਰੂਪ ਹੋ ਕੇ ਉਸ ਅਕਾਲ ਪੁਰਖ ਨੂੰ ਸੰਬੋਧਿਤ ਕੀਤਾ ਹੈ। ਇਸਤਰੀ ਰੂਪ ਚੇਰੀ ਕੀ ਨਿਆਈ ਸੋਭ ਨਹੀਂ ਬਿਨ ਪਰਤਾਰੇ, ਉੱਥੇ ਇਹ ਅਰਦਾਸ ਕੀਤੀ ਗਈ ਇਹ ਪਰਮਾਤਮਾ ਅਸੀਂ ਇਸਤਰੀ ਰੂਪ ਹਾਂ, ਤੂੰ ਸਾਡਾ ਕੰਤ ਹੈ ਸਾਡਾ ਮਾਲਕ ਹੈ, ਤੇਰੇ ਤੋਂ ਬਿਨਾਂ ਸਾਡੀ ਕੀ ਕਦਰ ਸਾਨੂੰ ਕੌਣ ਜਾਣਦਾ ਹੈ। ਸੋ ਜਦੋਂ ਰੰਕਾ ਜੀ ਅੱਗੇ ਜਾ ਰਹੇ ਸੀ ਵੇਖਿਆ ਕਿ ਰਸਤੇ ਵਿੱਚ ਮੋਹਰਾਂ ਪਈਆਂ ਨੇ, ਥੱਲੇ ਹੋ ਕੇ ਤੁਰੰਤ ਉਹਨਾਂ ਉੱਤੇ ਮਿੱਟੀ ਪਾ ਦਿੱਤੀ, ਮੇਰੀ ਪਤਨੀ ਪਿੱਛੇ ਆ ਰਹੀ ਹੈ ਕਿਤੇ ਉਹਦਾ ਮਨ ਡੋਲ ਨਾ ਜਾਏ। ਹੁਣ ਉਹਨੇ ਆ ਕੇ ਬੰਕਾ ਇਹਦੀ ਪਤਨੀ ਪੁੱਛਣ ਲੱਗੀ ਕਿ ਪਤੀ ਦੇਵ ਕੀ ਕਰ ਰਹੇ ਸੀ ਨੀਵੇਂ ਹੋ ਕੇ। ਸੱਚ ਬੋਲਿਆ, ਕਹਿਣ ਲੱਗਾ ਇੱਥੇ ਇਸ ਤਰ੍ਹਾਂ ਮਾਇਆ ਪਈ ਸੀ, ਮੈਂ ਸੋਚਿਆ ਢੱਕ ਦੇਵਾਂ ਇਹਨੂੰ ਵੇਖ ਕੇ ਤੇਰਾ ਮਨ ਵਿਚਲਿਤ ਨਾ ਹੋ ਜਾਏ। ਪਤਨੀ ਨੇ ਪਤਾ ਕੀ ਕਿਹਾ, ਪਤਨੀ ਕਹਿਣ ਲੱਗੀ ਇੱਥੋਂ ਸਿੱਧ ਹੋ ਗਿਆ ਕਿ ਵਾਕਈ ਪ੍ਰੇਮਾ ਭਗਤੀ ਇਹਨਾਂ ਦੇ ਹਿੱਸੇ ਆਈ ਹੈ, ਔਰ ਇਹਨਾਂ ਦਾ ਜਦੋਂ ਮਿਲਾਪ ਹੁੰਦਾ, ਜਦੋਂ ਗ੍ਰਸਥ ਆਸ਼ਰਮ ਵਿੱਚ ਇਨਸਾਨ ਆਏਗਾ ਇੱਥੇ ਆ ਕੇ ਉਹ ਪਰਮਾਤਮਾ ਕਿਰਪਾ ਕਰਨਗੇ। ਉਸ ਵਕਤ ਇਹ ਕਹਿਣ ਲੱਗੀ ਕਿ ਤੁਹਾਡੀ ਜਿਹੜੀ ਮਤ ਹੈ ਭਾਵ ਤੁਹਾਡੀ ਦ੍ਰਿਸ਼ਟੀ ਹਜੇ ਵੀ ਸੋਨੇ ਨੂੰ ਵੇਖਦੀ ਹੈ, ਭਾਵ ਤੁਹਾਨੂੰ ਹਜੇ ਪਰਖ ਰਹਿ ਗਈ ਹੈ ਸੋਨਾ ਔਰ ਮਿੱਟੀ ਵੱਖਰੇ ਨੇ, ਮੇਰੇ ਵਾਸਤੇ ਜੈਸੀ ਮਿੱਟੀ ਵੈਸਾ ਹੀ ਸੋਨਾ ਇੱਕੋ ਹੀ ਚੀਜ਼ ਹੈ। ਸੁਣੀ ਹੈਰਾਨ ਰਹਿ ਗਿਆ, ਕਹਿਣ ਲੱਗਾ ਭਗਵਾਨ ਐਸੇ ਤੇਰੇ ਭਗਤ ਸੋਨੇ ਨੂੰ ਮਿੱਟੀ ਬਰਾਬਰ ਜਾਣਦੇ ਨੇ, ਇੱਕ ਹੀ ਗੱਲ ਹੈ। ਉਸ ਤੋਂ ਬਾਅਦ ਨਾਮਦੇਵ ਕਹਿਣ ਲੱਗਾ ਇਹਨਾਂ ਦੀ ਆਪਾਂ ਥੋੜੀ ਹੋਰ ਮਦਦ ਕਰੀਏ। ਰਸਤੇ ਵਿੱਚ ਜਿੱਥੇ ਉਹ ਬਾਲਣ ਵਗੈਰਾ ਚੁਗਦੇ ਸੀ ਉੱਥੇ ਭਗਵਾਨ ਨੇ ਔਰ ਨਾਮਦੇਵ ਨੇ ਬਾਲਣ ਇਕੱਠਾ ਕਰਕੇ ਰੱਖ ਦਿੱਤਾ, ਚਲੋ ਥੋੜੀ ਮਦਦ ਹੋ ਜਾਏ। ਇਹਨਾਂ ਨੇ ਵੇਖਿਆ ਕਿ ਇੱਥੇ ਲੱਗਦਾ ਪਹਿਲਾਂ ਹੀ ਕੋਈ ਆ ਗਿਆ ਸੀ ਜਿਨ੍ਹਾਂ ਨੇ ਬਾਲਣ ਇਕੱਠਾ ਕਰ ਲਿਆ, ਹੁਣ ਸਾਡਾ ਧਰਮ ਨਹੀਂ ਕਿ ਇਸ ਚੀਜ਼ ਨੂੰ ਚੱਕ ਕੇ ਲੈ ਜਾਣਾ, ਭਾਵ ਕਿ ਜੇ ਗ੍ਰਸਥ ਵਿੱਚ ਰਹਿਣਾ ਵੀ ਹੈ ਤਾਂ ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ। ਕਬੀਰ ਜੀ ਕਹਿੰਦੇ ਨੇ ਜੇ ਤੂੰ ਗ੍ਰਸਥੀ ਹੋਣਾ ਤੇ ਧਿਆਨ ਦੇਵੀ ਧਰਮੀ ਹੋਵੀਂ, ਇਹ ਨਾ ਹੋਏ ਕਿ ਕਿਸੇ ਦੇ ਜਾ ਕੇ ਗਲੇ ਤੇ ਛੁਰੀ ਧਰ ਕੇ ਉਹਦੇ ਕੋਲੋਂ ਪੈਸਾ ਲਿਆ ਕੇ ਤੇ ਆਪਣੇ ਪੁੱਤਰ ਨੂੰ ਖਵਾਵੇਂ। ਅੱਗੋ ਦੇਖੈ ਪਿੱਛੋ ਦੇਖੈ ਤੁਝ ਤੇ ਕਹਾ ਛੁਪਾਵੇ, ਸਤਿਗੁਰੂ ਕਹਿੰਦੇ ਨੇ ਹਰ ਪਾਸਿਓਂ ਤੂੰ ਵੇਖ ਲੈਨੇ ਪਰ ਉਸ ਪਰਮਾਤਮਾ ਕੋਲੋਂ ਕੌਣ ਛੁਪਾਏਗਾ। ਸੋ ਮੈਂ ਅਰਜ਼ ਕਰਾਂ ਜਦੋਂ ਉਸ ਵਕਤ ਲੱਕੜੀਆਂ ਛੱਡ ਕੇ ਵੀ ਜਾਣ ਲੱਗੇ ਉਸੇ ਵਕਤ ਭਗਵਾਨ ਪ੍ਰਗਟ ਹੋ ਕੇ ਕਹਿਣ ਲੱਗੇ ਧੰਨ ਹੋ ਭਗਤੋ ਤੁਸੀਂ, ਤੁਹਾਡੇ ਵਰਗਾ ਕੌਣ ਹੋਏਗਾ। ਉੱਥੇ ਫਿਰ ਉਪਦੇਸ਼ ਦਿੱਤਾ ਨਾਮਦੇਵ ਨੂੰ, ਨਾਮਦੇਵ ਇਹ ਹਨ ਗ੍ਰਸਥੀ ਲੋਕ, ਜਦੋਂ ਇਨਸਾਨ ਗ੍ਰਸਥ ਆਸ਼ਰਮ ਵਿੱਚ ਹੋ ਕੇ ਆਏਗਾ ਗ੍ਰਸਥ ਆਸ਼ਰਮ ਵਿੱਚ ਤਪੱਸਿਆ ਕਰੇਗਾ ਉਸ ਵਕਤ ਪਰਮਾਤਮਾ ਬੜੇ ਹੀ ਜਲਦੀ ਸੁਣ ਲੈਣਗੇ। ਸੋ ਸਾਧ ਸੰਗਤ ਜੀ ਸਮਾਂ ਹੋ ਚੁੱਕਿਆ ਹੈ, ਸਤਿਗੁਰੂ ਜੀ ਕਿਰਪਾ ਕਰਨ ਇਸ ਗ੍ਰਸਥ ਆਸ਼ਰਮ ਵਿੱਚ ਰਹਿੰਦੇ ਹੋਏ ਅਸੀਂ ਵੀ ਉਸ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰਦੇ ਸੱਚੀ ਸੁੱਚੀ ਕਿਰਤ ਕਰਦੇ ਹੋਏ ਪਾਤਸ਼ਾਹੀ ਦੇ ਚਰਨਾਂ ਵਿੱਚ ਪ੍ਰਵਾਨ ਹੋ ਸਕੀਏ। ਸੋ ਸਤਿਗੁਰਾਂ ਨੂੰ ਧੰਨ ਕਹੋ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।